दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही लड़के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने राम कोइर जी नूं वरदान दिता कि जदों तेरा अखीरला समा होवेगा ते तेनू मेरा दर्शन होवेगा। इस तरह दे होर भी बहुत सारे सतगुरां ने वचन कीते ने ते राम कौर जी बड़े खुश होए ने कि सतगुरु सच्चे पातशाह जी मेरे ते बड़े प्रसन्न ने। राम कौर जी ने सतगुरां दे चरण कमलों दे उत्ते अपना सिर धर दिता। कल इथों तक कथा पहुंची सी, अज इथों अगे मैं प्रारंभ करदा। सुनिए साहिब सिंह लिखारी ए साखी गुर आप उचारी। जेड़ा सौ साखी ग्रंथ लिखिया होया है वो लिखिया है साहिब सिंह नां दे लिखारी ने ते जो भी कोई साखियां लिखाईयां ने वो लिखाईयां ने राम कौर जी ने। हुण राम कौर जी कहिंदे ने कि हे साहिब सिंह लिखारिया लिख साखी दे विच कि जेड़ी मैं हुण साखी तेनू सुनाई है ये सतगुरु गोविंद सिंह सच्चे पातशाह जी ने आप उचारण कीती। मोको दीनी कृपा करके तू लिख सिखण हेत सुधर के। राम कौर जी कहिंदे ने साहिब सिंह लिखारी नूं कि कृपा करके सतगुरां ने ये मैनू साखी सुनाई ते तू सिखां दे हित दे वास्ते सुधार के इस नूं ग्रंथ दे विच लिख। सब सुखदायक गुर की कथा श्रोता जिम बांछत दे तथा। राम कौर जी कहिंदे ने कि सतगुरां दी जिहड़ी कथा है वो सारिया ही सुखां दा दान देण वाली है। श्रोता जन जो भी कुछ मंगदे ने वो सतगुरु सच्चे पातशाह जी दी कृपा दे नाल मिलदा। अदपुत लीला करत गोसाई देख देख जग रह बिस्माई। बड़ी अद्भुत बड़ी अलौकिक जेड़ी लीला है वो हमेशा ही सतगुरु सच्चे पातशाह जी करदे ने। जेड़ी सतगुरां दी लीला नूं देख देख के सारी दुनिया हैरान हुंदी। सकल कला समरथ बल पारी बरत मानुख तन अनुसारी। जेड़े सतगुरु जी हर एक कला दे विच समर्थ ने जेड़े के वड्डे बलशाली ने ओ फिर भी एक मनुखा शरीर दे अनुसारी होके लीला करदे ने। भूत पवेखत अंतर जामी पुरवें सकल कामना स्वामी। जेड़े सतगुरु जी बीत चुके जुगां दे समें नूं जानदे ने, जेड़े सतगुरु जी आउण वाले समें नूं वी जानण वाले ने, जेड़े सतगुरु जी अंतरजामी ने, जेड़े के सारयां दे मालक ने, ते जेड़े सतगुरु जी सारयां दीआं कामनावां नूं इच्छावां नूं पूर्ण करन वाले ने। बैठ सभा में दर्शन देत, सिख संगत चित बांछत लेत। सतगुरु गोविंद सिंह सच्चे पातशाह जी सभा दे विच बैठ के सारयां नूं दर्शन देंदे ने। जिन्नी भी सिख संगत हुंदी है उन्हां दे चित दीआं सारियां तमन्नावां नूं सतगुरु जी पूरियां करदे ने। गुणी कवि शर पंडित कने, वरन गुर गाथा अर सुने। जिन्ने भी गुणी ने, जिन्ने भी कविशर ने, जिन्ने पंडित स्याणे तो स्याणे ने, वो सारे दे सारे गुरु जी दी गाथा नूं बयान करदे ने, ते नाले सतगुरु सच्चे पातशाह जी दे वल्लों कीते होए वचनां नूं सुणदे ने। कीरत के कल करें कवित, आन सुनाए बचतर पवित। कीर्ति दे बहुते सारे जिहड़े कवित ने उन्हां दी कवि जन रचना करदे ने, ते फिर सतगुरां नूं आण के अपने कवित कवितावां सुनाउंदे ने। सतगुरु सच्चे पातशाह जी उन्हां ते बड़े प्रसन्न हुंदे ने। बख्शें कंचन जीन तुरंग, जेवर जरे जवाहर संग। इथों तक के सतगुरु सच्चे पातशाह जी उन्हां नूं घोड़े दे देंदे ने सोने दीआं काठियां दे समेत। इस तों इलावा बहुते मुल वाले जिहड़े गहने ने ओह वी देंदे ने, जिन्हां दे विच हीरे मोती जड़े हुंदे ने। दर बबरेद मुकता बर हीरं, पशम रेशमी सूखम चीरं। कईयां नूं बहुत ही सारी सतगुरु जी माया प्रदान करदे ने, कईयां नूं खुश होके हीरे मोती दे देंदे ने, ते कईयां नूं पश्मीने दे कपड़े, रेशमी कपड़े ते बहुत मुल वाले कपड़े प्रदान करदे ने। गोनी एकाकी घर ते आवै, सैन सेवकन सहत सिदावै। इकले ही भाव के घरों चल के आउंदे ने, सैन सेवकन सहत सिदावै। नौकरां दी सेना वाले होके जांदे ने, पाव के अमीर होके परतदे ने। सिंध मेखला अवनी सारी, कीरत पसरी सस उजे आरी। पाव के पृथ्वी दे उत्ते समुंदरां दे तक बहुत ही ज्यादा सतगुरां दी कीर्ति पसरी है। कीरत पसरी सस उजारी, कवि जी लिखदे ने के मानो कीर्ति जड़ी चंद्रमा वर्गी उज्जल है ओ पसरी। आते उदारता बरन जह कह, महद वीरता सम नहीं महिमह। सतगुरां दी जड़ी दरिया दिली है, उन्हां दी जड़ी खुल दिली है, ओदा सारे दे सारे वर्णन जिथे किथे जाके करदे ने। कहिंदे ने महद वीरता, पाव के वड्डी तो वड्डी वीरता सूरमताई सतगुरां दे विच है। सम नहीं महिमा, पाव के उन्हां वर्गी जेड़ी सूरमताई है ओह धरती दे विच होर किसे दी नहीं। कवि जी अगले अध्याय दा प्रारंभ करदे ने। एक दिन कलगी धर निकट, सिख सिखणी ब्रिंद। सिरजी तो तन तजन को, करत प्रशंस बिलंद। ग्रंथाकार भाई संतोख सिंह जी लिखदे ने, एक दिन सतगुरु गोविंद सिंह सच्चे पातशाह जी दे लागे बहुतियां सिखणियां ते बहुते सिख बैठे सन। उस वेले जीतो जी ने जिस तरह अपने शरीर नूं छड्डिया, उस गल दी सारे प्रशंसा करन लगे। गुर पत्नी जग माता देवी, ब्रह्म रंदर तज देहे अपेवी। कहिंदे ने के सतगुरां दे जिहड़े महल सन, जिहड़े के जग दे माता जी सन, भाव के जीतो जी, उन्हां ने दसवें द्वार दे विच दी छेक करके अपने शरीर नूं छड्डिया ते परमेश्वर दे नाल जाके मिल गए। सब ते सुन के बचन के रपाला, ਸ੍ਰੀ ਮੁਖ ਬੋਲੇ ਤਿਸ ਕਾਲਾ। ਜਦੋਂ ਸਾਰਿਆਂ ਨੇ ਐਸੀ ਗੱਲ ਕੀਤੀ ਤੇ ਕਿਰਪਾਲੂ ਸਤਿਗੁਰਾਂ ਨੇ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ ਤੇ ਫਿਰ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। 100 ਸਾਖੀ ਗ੍ਰੰਥ ਦੀਆਂ ਜਿਹੜੀਆਂ ਸਾਖੀਆਂ ਨੇ ਉਹਨਾਂ ਸਾਖੀਆਂ ਨੂੰ ਕਵੀ ਸੰਤੋਖ ਸਿੰਘ ਜੀ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰ ਰਹੇ ਨੇ। ਇਸ ਜਗ੍ਹਾ ਤੋਂ ਲੈ ਕੇ ਕਵੀ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੇ 69ਵੀਂ ਸਾਖੀ ਦਾ ਪ੍ਰਾਰੰਭ ਕਰਦੇ ਨੇ। ਤਨ ਨਾਰੀ ਤਨ ਭਜਨ ਹੈ, ਤਨ ਕਲ ਯੁਗ ਜਗ ਈਸ਼, ਮਹਾਬਿਕਾਰੀ ਯੁਗ ਤਰੇ ਭਜਨ ਤਰਾਏ ਕੀਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਨ ਨਾਰੀ ਹੈ ਤੇ ਤਨ ਹੀ ਭਜਨ ਹੈ। ਤਨ ਕਲ ਯੁਗ ਯੁਗ ਈਸ਼ ਪਾਵ ਕੇ ਭਜਨ ਵਾਲੀ ਇਸਤਰੀ ਤਨ ਹੈ, ਭਜਨ ਤਨ ਹੈ, ਕਲ ਯੁਗ ਤਨ ਹੈ ਤੇ ਯੁਗ ਦਾ ਈਸ਼ਵਰ ਭਾਵ ਕੇ ਗੁਰੂ ਨਾਨਕ ਵੀ ਤਨ। ਮਹਾਬਿਕਾਰੀ ਜਗ ਤਰੇ ਭਜਨ ਤਰਾਏ ਕੇਸ, ਭਾਵ ਕੇ ਜਿਸ ਦੇ ਵਿੱਚ ਜਗਤ ਦੇ ਮਹਾਬਿਕਾਰੀ ਤਰੇ ਹਨ। ਹਾਂ, ਭਜਨ ਨੇ ਸ਼ੁਭ ਗੁਣਾਂ ਤੋਂ ਨੰਗਿਆਂ ਭਾਵ ਕੇ ਗੁਣਹੀਣਾਂ ਨੂੰ ਵੀ ਤਾਰਿਆ ਹੈ, ਇਹ ਸਮਾਂ ਐਸਾ। ਨਾਰੀ ਦਇਆ ਅਨੰਤ ਹੈ ਜਾਂ ਗੁਰ ਪੀਤਰ ਪਾਖ, ਖੱਟ ਸ਼ਾਸਤਰ ਪੜ ਕਿਆ ਕਰੈ ਨਾਮ ਜਪਤ ਮਨ ਰਾਖ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇਸ ਜਗਤ ਦੇ ਵਿੱਚ ਕਹੀ ਗਈ ਹੈ ਕਿ ਨਾਰੀ ਵਿੱਚ ਬੜੀ ਦਇਆ ਹੈ, ਭਾਵ ਕਿ ਜਿਹੜੀ ਔਰਤ ਹੈ ਉਹਦੇ ਵਿੱਚ ਬਹੁਤੀ ਦਇਆ ਹੁੰਦੀ ਹੈ। ਖੱਟ ਸ਼ਾਸਤਰ ਪੜ ਕਿਆ ਕਰੈ ਨਾਮ ਜਪਤ ਮਨ ਰਾਖ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਨੇ ਨਾਮ ਦੇ ਜਪਣ ਦੇ ਵਿੱਚ ਆਪਣੇ ਮਨ ਨੂੰ ਰੱਖਿਆ ਹੈ ਉਸ ਖੱਟ ਸ਼ਸਤਰ ਪੜ ਕੇ ਕੀ ਕਰਨੇ ਨੇ, ਭਾਵ ਕਿ ਜਿਹੜਾ ਨਾਮ ਦਾ ਜਾਪ ਕਰਦਾ ਹੈ ਉਹਨੂੰ 6 ਸ਼ਸਤਰਾਂ ਦੇ ਪੜਨ ਦੀ ਕੋਈ ਲੋੜ ਨਹੀਂ। ਇਸ ਪਾਰੀ ਕੇ ਇਤਿਹਾਸ ਹੈ ਦਇਆ ਤ੍ਰਿਆ ਜਿਮ ਕੀਨ, ਸੰਗਤ ਸੁਣੀਐ ਬਾਰਤਾ ਜਿਮ ਫਲ ਪ੍ਰਾਪਤ ਪੀਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਇਆ ਬੜੀ ਉੱਤਮ ਚੀਜ਼ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਇਆ ਦੀ ਬਾਬਤ ਮੈਂ ਤੁਹਾਨੂੰ ਇੱਕ ਵਾਰਤਾ ਸੁਣਾਉਂਦਾ ਹਾਂ, ਇੱਕ ਸਾਖੀ ਸੁਣਾਉਂਦਾ ਹਾਂ ਕਿ ਕਿਸਨੇ ਕਿਸ ਤਰ੍ਹਾਂ ਦੀ ਦਇਆ ਕੀਤੀ ਤੇ ਕਿਸ ਤਰ੍ਹਾਂ ਦਾ ਫਲ ਉਹਨੂੰ ਵੱਡਾ ਪ੍ਰਾਪਤ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਔਰਤ ਦੇ ਵਿੱਚ ਬਹੁਤੀ ਦਇਆ ਹੁੰਦੀ ਹੈ, ਇੱਕ ਔਰਤ ਦੀ ਦਇਆ ਵਾਲੀ ਕਥਾ ਮੈਂ ਸੁਣਾਉਂਦਾ ਹਾਂ। ਏਕ ਪਾਰ ਦੀ ਬਣ ਮੈਂ ਗਯੋ, ਖਗ ਮ੍ਰਿਗ ਕੋ ਸੰਘਾਰਤ ਪਯੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸਾਖੀ ਸੁਣਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਇੱਕ ਸਮੇਂ ਕੋਈ ਸ਼ਿਕਾਰੀ ਜੰਗਲ ਦੇ ਵਿੱਚ ਗਿਆ, ਉਹਨੇ ਬਹੁਤੇ ਸਾਰੇ ਜਾਨਵਰਾਂ ਨੂੰ ਮਾਰਿਆ, ਉੱਡਣ ਵਾਲੇ ਪੰਛੀਆਂ ਦਾ ਵੀ ਸੰਘਾਰ ਕੀਤਾ। ਚਿਰਿਆ ਹਤੀ ਫਸਾਵਤ ਜਾਰੀ, ਅਪਰ ਬਿਹੰਗਮ ਕੇਤਕ ਮਾਰੀ। ਜਾਲ ਲਾ ਕੇ ਉਹਨੇ ਬਹੁਤੀਆਂ ਸਾਰੀਆਂ ਚਿੜੀਆਂ ਨੂੰ ਜਾਲ ਦੇ ਵਿੱਚ ਫਸਾਇਆ ਤੇ ਮਾਰਿਆ। ਇਸ ਤੋਂ ਇਲਾਵਾ ਹੋਰ ਵੀ ਬਹੁਤੇ ਸਾਰੇ ਜਿਹੜੇ ਪੰਛੀ ਸੀ ਉਸ ਨੇ ਮਾਰੇ। ਪੰਛੀ ਮਿਲੇ ਤੇ ਉਤ ਸਮੁਦਾਇਆ, ਨਾਦਤ ਬਹੁਤ ਬਿਰਲਾਪ ਸੁਣਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾਉਂਦੇ ਨੇ ਸਾਖੀ ਕਿ ਸ਼ਿਕਾਰੀ ਤੋਂ ਡਰਦੇ ਹੋਏ ਪੰਛੀ ਇਧਰ ਉਧਰ ਡਰ ਕੇ ਵਿਚਰਨ ਲੱਗੇ ਨੇ ਤੇ ਬਹੁਤਾ ਜ਼ਿਆਦਾ ਉਹਨਾਂ ਨੇ ਵਿਰਲਾਪ ਕੀਤਾ, ਭਾਵ ਕੇ ਰੋਏ ਕੁਰਲਾਏ। ਬਣ ਮੈਂ ਬਿਆਕੁਲ ਪਿਖੇ ਬਿਹੰਗ, ਬਦਕ ਸੋਚਤ ਹਿਰਦੈ ਬਿਲੰਦ। ਜਦੋਂ ਜੰਗਲ ਦੇ ਵਿੱਚ ਬਹੁਤੇ ਹੀ ਸਾਰੇ ਵਿਆਕਲ ਪੰਛੀਆਂ ਨੂੰ ਦੇਖਿਆ ਸ਼ਿਕਾਰੀ ਨੇ, ਅਚਾਨਕ ਹੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸ ਬਦਕ ਦੇ ਸ਼ਿਕਾਰੀ ਦੇ ਮਨ ਦੇ ਵਿੱਚ ਇੱਕ ਸੋਚ ਉੱਠੀ। ਮਨ ਸੋ ਕਹਿ ਦਇਆ ਔਰ ਤਰੈ, ਬਣ ਮੈਂ ਤਪਸੀ ਤਪ ਕੋ ਕਰੈ। ਉਹਨਾਂ ਦੇ ਵਿਰਲਾਪ ਨੂੰ ਦੇਖ ਕੇ ਅਚਾਨਕ ਹੀ ਸ਼ਿਕਾਰੀ ਦੇ ਮਨ ਦੇ ਵਿੱਚ ਦਇਆ ਪੈਦਾ ਹੋ ਗਈ। ਉਹ ਆਪਣੇ ਮਨ ਦੇ ਵਿੱਚ ਸੋਚਣ ਲੱਗਾ, ਮਨ ਸੋ ਕਹਿ ਦਇਆ ਔਰ ਤਰੈ, ਆਪਣੇ ਮਨ ਨੂੰ ਕਹਿੰਦਾ ਹੇ ਮਨਾ ਤੈਨੂੰ ਚਾਹੀਦਾ ਕਿ ਪੰਛੀਆਂ ਨੂੰ ਤੂੰ ਨਾ ਮਾਰੇ ਤੇ ਦਇਆ ਨੂੰ ਧਾਰਨ ਕਰੇ। ਬਣ ਮੈਂ ਤਪਸੀ ਤਪਕੋ ਕਰਾਂ, ਭਾਵ ਕੇ ਜੰਗਲ ਦੇ ਵਿਚ ਆਣ ਕੇ ਜਿਹੜੇ ਤਪੀ ਲੋਕ ਨੇ ਉਹ ਤੇ ਤਪ ਦੀ ਸਾਧਨਾ ਕਰਦੇ ਨੇ। ਮਹੀ ਪਾਲਕ ਪੀ ਰਾਜ ਤਜਤ ਹੈ, ਬਣ ਮੈਂ ਤਪ ਕਰ ਈਸ਼ ਭਜਤ ਹੈ। ਸੋਚਿਆ ਉਸ ਸ਼ਿਕਾਰੀ ਨੇ ਕਿ ਜਿਹੜੇ ਰਾਜੇ ਮਹਾਰਾਜੇ ਨੇ ਉਹ ਵੀ ਆਪਣੇ ਰਾਜ ਭਾਗ ਨੂੰ ਛੱਡ ਕੇ ਤੇ ਬਣਾਂ ਦੇ ਵਿੱਚ ਜੰਗਲਾਂ ਦੇ ਵਿੱਚ ਆਣ ਕੇ ਤਪ ਕਰਦੇ ਨੇ, ਨਾਮ ਜਪਦੇ ਨੇ, ਈਸ਼ਵਰ ਨੂੰ ਭਾਵ ਕੇ ਪਰਮੇਸ਼ਰ ਨੂੰ ਯਾਦ ਕਰਦੇ ਨੇ। ਹਮ ਨਰ ਧਨ ਹੋਏ ਅਸ ਪਾਪੀ, ਬਣ ਮੈਂ ਪੀ ਹਮ ਆਏ ਜਦਾ ਪੀ। ਪਰ ਮਨ ਦੇ ਵਿੱਚ ਵਿਚਾਰਾਂ ਕਰਦਾ ਸ਼ਿਕਾਰੀ ਕਿ ਮੈਂ ਐਸਾ ਪਾਪੀ ਹਾਂ ਕਿ ਜਿਨੇ ਭਾਵੇਂ ਮਨੁੱਖਾ ਸਰੀਰ ਨੂੰ ਧਾਰਨ ਕੀਤਾ ਹੈ, ਪਰ ਮੈਂ ਜਦੋਂ ਵੀ ਜੰਗਲ ਦੇ ਵਿੱਚ ਆਉਣਾ ਤੇ ਮੈਂ ਜੀਵਾਂ ਨੂੰ ਮਾਰਦਾ, ਕੋਈ ਚੱਜ ਦਾ ਕੰਮ ਨਹੀਂ ਕਰਦਾ। ਹਤੈ ਜੀਵ ਗਣ ਮਹਾ ਸੰਤਾਪੀ, ਪਾਲੋ ਕਰਮ ਨਹੀਂ ਕੀਨ ਕਦਾਪੀ। ਸੋਚਿਆ ਸ਼ਿਕਾਰੀ ਨੇ ਕਿ ਮੈਂ ਜਦੋਂ ਵੀ ਜੰਗਲ ਦੇ ਵਿੱਚ ਆਉਣਾ ਤੇ ਮੈਂ ਜੀਵਾਂ ਨੂੰ ਮਾਰਦਾ, ਮੈਂ ਬਹੁਤ ਵੱਡਾ ਮਹਾਪਾਪੀ ਹਾਂ, ਸੰਤਾਪ ਦੇਣ ਵਾਲਾ ਹਾਂ, ਦੁੱਖ ਦੇਣ ਵਾਲਾ ਹਾਂ, ਮੈਂ ਕਦੇ ਵੀ ਜੰਗਲ ਦੇ ਵਿੱਚ ਆਣ ਕੇ ਭਲਾ ਕਰਮ ਨਹੀਂ ਕੀਤਾ। ਜਹਾਂ ਆਏ ਨਰ ਜਨਮ ਸੁਧਾਰ, ਤਹਾਂ ਪਹੁੰਚ ਹਮ ਜੀਵਨ ਮਾਰੇ। ਸ਼ਿਕਾਰੀ ਨੇ ਸੋਚਿਆ ਕਿ ਜਿਹੜੇ ਜੰਗਲ ਦੇ ਵਿੱਚ ਆਣ ਕੇ ਜਿਹੜੇ ਲੋਕ ਨੇ ਉਹ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਦੇ ਨੇ, ਨਾਮ ਜਪਦੇ ਨੇ, ਰਾਜੇ ਮਹਾਰਾਜੇ ਵੀ ਆਣ ਕੇ ਜੰਗਲ ਦੇ ਵਿੱਚ ਜਪ ਕਰਦੇ ਨੇ, ਬੜੇ ਜਿਹੜੇ ਤਪਸਵੀ ਨੇ ਉਹ ਵੀ ਆਣ ਕੇ ਜੰਗਲ ਦੇ ਵਿੱਚ ਨਾਮ ਦਾ ਜਪ ਕਰਦੇ ਨੇ, ਉਸੇ ਹੀ ਜੰਗਲ ਦੇ ਵਿੱਚ ਆਣ ਕੇ ਸੋਚਿਆ ਕਿ ਮੈਂ ਜੀਵਾਂ ਨੂੰ ਮਾਰਦਾ, ਮੈਂ ਤੇ ਵੱਡਾ ਹੀ ਪਾਪ ਕਰਦਾ, ਕਿਉਂਕਿ ਕਿਸੇ ਜਗ੍ਹਾ ਦੇ ਉੱਤੇ ਪਾਪ ਹੋ ਰਿਹਾ, ਉਸੇ ਹੀ ਜਗ੍ਹਾ ਦੇ ਉੱਤੇ ਨਾਮ ਦਾ ਜਾਪ ਹੋ ਰਿਹਾ। ਕਹਿੰਦਾ ਮੈਂ ਜੰਗਲ ਦੇ ਵਿੱਚ ਆਉਣਾ, ਮੈਂ ਪਾਪ ਕਰਦਾ, ਤੇ ਦੂਜੇ ਪਾਸੇ ਦੂਜੇ ਲੋਕ ਜਦੋਂ ਜੰਗਲ ਦੇ ਵਿੱਚ ਆਉਂਦੇ ਨੇ ਉਹ ਨਾਮ ਦਾ ਜਾਪ ਕਰਦੇ ਨੇ, ਭਾਵੇਂ ਕਿ ਇੱਕੋ ਹੀ ਜਗ੍ਹਾ ਦੇ ਉੱਤੇ ਦੋਵੇਂ ਕੰਮ ਹੋ ਰਹੇ ਨੇ, ਪਰ ਵੱਖਰੇ ਵੱਖਰੇ ਕੰਮ ਹੋ ਰਹੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਇੱਕ ਸੰਖਿਆ ਹੁੰਦਾ ਜਿਹੜਾ ਕਿ ਜ਼ਹਿਰ ਹੁੰਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਵਰਤੋਂ ਦੇ ਫਰਕ ਦੇ ਨਾਲ ਬੜਾ ਫਰਕ ਪੈ ਜਾਂਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਅਣਜਾਣ ਆਦਮੀ ਸੰਖਿਆ ਨੂੰ ਖਾ ਲਵੇ ਉਹ ਮਰ ਜਾਂਦਾ, ਕਿਉਂਕਿ ਜ਼ਹਿਰ ਹੁੰਦਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕਿਸੇ ਵੈਦ ਹਕੀਮ ਦੇ ਹੱਥ ਸੰਖਿਆ ਲੱਗ ਜਾਵੇ ਉਹ ਫਿਰ ਦਵਾਈਆਂ ਬਣਾ ਕੇ ਮਨੁੱਖਾਂ ਨੂੰ ਵੰਡ ਦਿੰਦਾ ਤੇ ਜੀਵਨ ਦਾ ਦਾਨ ਵੀ ਉਸੇ ਜ਼ਹਿਰ ਤੋਂ ਮਿਲ ਜਾਂਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜੰਗਲ ਤੇ ਉਹੀ ਹੈ ਜਿਹੜੇ ਜੰਗਲ ਦੇ ਵਿੱਚ ਜਾ ਕੇ ਸ਼ਿਕਾਰੀ ਸ਼ਿਕਾਰ ਕਰਦਾ ਹੈ, ਜੀਵਾਂ ਨੂੰ ਮਾਰਦਾ ਹੈ, ਉਹੀ ਜੰਗਲ ਹੈ ਜਿੱਥੇ ਜਾ ਕੇ ਲੋਕ ਤਪ ਕਰਦੇ ਨੇ ਤੇ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਨੇ। ਐਸੀ ਹੀ ਗੱਲ ਦਇਆ ਵਾਲੀ ਸ਼ਿਕਾਰੀ ਦੇ ਮਨ ਦੇ ਵਿੱਚ ਉਸ ਵੇਲੇ ਆਈ ਜਦੋਂ ਜੀਵਾਂ ਨੇ ਬੜਾ ਵਿਰਲਾਪ ਕੀਤਾ। ਤਿਕ ਹਮ ਜਨਮ ਕਰਮ ਤਿਕ ਬ੍ਰਿੰਦ, ਜਿਸ ਤੇ ਹਿੰਸਾ ਕਰਤ ਬਿਲੰਦ। ਆਪਣੇ ਆਪ ਨੂੰ ਕਹਿੰਦਾ ਕਿ ਤ੍ਰਿਕਾਰ ਹੈ ਮੇਰੇ ਮਨੁੱਖਾ ਜਨਮ ਨੂੰ ਤੇ ਤ੍ਰਿਕਾਰ ਹੈ ਮੇਰੇ ਵੱਲੋਂ ਕੀਤੇ ਹੋਏ ਸਾਰੇ ਕੰਮਾਂ ਨੂੰ ਤੇ ਕਰਮਾਂ ਨੂੰ, ਜਿਸ ਤੇ ਹਿੰਸਾ ਕਰਤ ਬਿਲੰਦ, ਜਿਨ੍ਹਾਂ ਦੇ ਕਰਕੇ ਮੈਂ ਬਹੁਤ ਵੱਡੀ ਹਿੰਸਾ ਕਰਦਾ ਹਾਂ, ਜੀਵਾਂ ਨੂੰ ਮਾਰਦਾ। ਹਟ ਉਹ ਤਬੈ ਔਰ ਬਿਖੈ ਵਿਚਾਰੀ, ਬਿਕਰਮ ਜੀਤ ਅਬੈ ਉਪਕਾਰੀ। ਉਸੇ ਦਿਨ ਤੋਂ ਸ਼ਿਕਾਰੀ ਨੇ ਮਨ ਬਣਾ ਲਿਆ ਕਿ ਮੈਂ ਹੁਣ ਜੀਵਾਂ ਨੂੰ ਨਹੀਂ ਮਾਰਾਂਗਾ। ਇਸ ਤੋਂ ਇਲਾਵਾ ਸੋਚਿਆ ਮਨ ਦੇ ਵਿੱਚ ਕਿ ਜਿਹੜੇ ਮੈਂ ਪਹਿਲਾਂ ਪਾਪ ਕਰ ਚੁੱਕਾ ਹਾਂ, ਮੈਨੂੰ ਚਾਹੀਦਾ ਕਿ ਉਹਨਾਂ ਪਾਪਾਂ ਦਾ ਵੀ ਪਰਚਾਤਾਪ ਕਰਾਂ। ਉਸ ਨੇ ਮਨ ਦੇ ਵਿੱਚ ਵਿਚਾਰਿਆ ਕਿ ਇਸ ਵੇਲੇ ਜਿਹੜਾ ਬਿਕਰਮਾਜੀਤ ਰਾਜਾ ਹੈ ਉਹ ਬਹੁਤ ਵੱਡਾ ਉਪਕਾਰੀ ਹੈ, ਨਿਆਂਕਾਰੀ। ਤਿਸ ਟਿਗ ਚੱਲ ਕਰ ਜਨਮ ਸੁਧਾਰੋ, ਸਹੋਂ ਦੰਡ ਅਗ ਪਾਰ ਉਤਾਰੋ। ਉਸ ਸ਼ਿਕਾਰੀ ਨੇ ਸੋਚਿਆ ਕਿ ਮੈਨੂੰ ਚਾਹੀਦਾ ਬਿਕਰਮਾਜੀਤ ਰਾਜੇ ਦੇ ਕੋਲ ਜਾਵਾਂ ਤੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਾਂ, ਜਿਹੜੇ ਮੈਂ ਪਹਿਲਾਂ ਪਾਪ ਕੀਤੇ ਹੋਏ ਨੇ ਉਹਨਾਂ ਦਾ ਮੈਂ ਦੰਡ ਭੋਗਾਂ ਤਾਂ ਕਿ ਮੇਰੇ ਵੱਡੇ ਪਾਪ ਖਤਮ ਹੋ ਜਾਣ। ਇਮ ਵਿਚਾਰ ਤਿਸ ਪੁਰ ਕੋ ਚਾਲਾ, ਆਗੇ ਆਵਤ ਹੋਤੋ ਪਵਾਲਾ। ਸ਼ਿਕਾਰੀ ਨੇ ਇਸ ਤਰ੍ਹਾਂ ਦੀ ਸੋਚ ਸੋਚੀ ਤੇ ਫਿਰ ਰਾਜੇ ਦੇ ਮਹਿਲਾਂ ਦੇ ਵੱਲ ਚੱਲ ਪਿਆ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਜੇ ਪਾਸਿਓਂ ਅੱਗੋਂ ਰਾਜਾ ਵਿਕਰਮਾਜੀਤ ਪਹਿਲਾਂ ਹੀ ਚੱਲਿਆ ਆ ਰਿਹਾ। ਚੜਿਓ ਤੁਰੰਗ ਸੰਗ ਜਿਹ ਸੈਨਾ, ਸਮਖ ਪਾਰ ਦੀ ਦੇਖਿਓ ਨੈਨਾ। ਰਾਜਾ ਘੋੜੇ ਤੇ ਚੜਿਆ ਆ ਰਿਹਾ ਸੀ, ਜਿਹਦੇ ਨਾਲ ਬਹੁਤੀ ਸਾਰੀ ਸੈਨਾ ਵੀ ਸੀ, ਤੇ ਇਸ ਪਾਰ ਦੀ ਨੂੰ ਭਾਵ ਕੇ ਇਸ ਸ਼ਿਕਾਰੀ ਨੂੰ ਆਪਣੇ ਸਾਹਮਣੇ ਦੇਖਿਆ ਰਾਜੇ ਨੇ। ਪਾਪੀ ਜਾਣ ਲੀਨ ਪਕੜਾਏ, ਬੰਦ ਪੰਜ ਦਿਨ ਦਈ ਸਜਾਏ। ਪਾਪੀ ਜਾਣ ਕੇ ਕਿ ਜੀਵਾਂ ਨੂੰ ਮਾਰਨ ਵਾਲਾ ਸ਼ਿਕਾਰੀ ਹੈ, ਰਾਜੇ ਨੇ ਹੁਕਮ ਕੀਤਾ ਕਿ ਇਹਨੂੰ ਕੈਦ ਕਰ ਲਿਆ ਜਾਵੇ। ਰਾਜੇ ਦੇ ਹੁਕਮ ਨੂੰ ਮੰਨ ਕੇ ਸੈਨਿਕਾਂ ਨੇ ਸ਼ਿਕਾਰੀ ਨੂੰ ਕੈਦ ਕੀਤਾ। ਬੰਦ ਪੰਜ ਦਿਨ ਦਈ ਸਜਾਏ, ਪੰਜ ਦਿਨ ਬੰਨ ਕੇ ਉਹਨੂੰ ਸਜਾਵਾਂ ਦਿੱਤੀਆਂ ਗਈਆਂ। ਇੱਕ ਦਾਸੀ ਨੇ ਮਾਰਤ ਦੇਖਾ, ਮਨ ਮੈਂ ਉਪਜੀ ਦਇਆ ਵਸ਼ੇਖਾ। ਜਦੋਂ ਉਹਨੂੰ ਮਾਰ ਪੈਂਦੀ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਸੇ ਦਾਸੀ ਨੇ ਦੇਖਿਆ ਕਿ ਉਹਦਾ ਬੜਾ ਬੁਰਾ ਹਾਲ ਹੈ, ਤੇ ਉਸ ਦਾਸੀ ਦੇ ਮਨ ਦੇ ਵਿੱਚ ਦਇਆ ਪੈਦਾ ਹੋ ਗਈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਇਆ ਦੀ ਮਹਿਮਾ ਦਾ ਬਿਆਨ ਕਰ ਰਹੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਿਸੇ ਬਾਣੀਏ ਸ਼ਾਹੂਕਾਰ ਦੀ ਉਹ ਦਾਸੀ ਸੀ, ਉਹਨੇ ਦੇਖਿਆ ਕਿ ਇਸ ਮਨੁੱਖ ਨੂੰ ਬੜੀ ਮਾਰ ਪੈਂਦੀ ਹੈ, ਉਹਦੇ ਮਨ ਦੇ ਵਿੱਚ ਦਇਆ ਆਈ। ਪੁਰਖ ਪੇਖ ਤਰ ਆਪ ਬੰਧਾਇਓ, ਤਤ ਛਿਨ ਫੰਦਕ ਕੋ ਛੁਰਵਾਇਓ। ਉਸ ਦਾਸੀ ਨੇ ਪੁਰਖਾਂ ਵਾਲੇ ਆਦਮੀਆਂ ਵਾਲੇ ਭੇਸ ਨੂੰ ਧਾਰਨ ਕੀਤਾ, ਜੇਲ ਖਾਨੇ ਦੇ ਕੋਲ ਪਹੁੰਚੀ ਹੈ, ਜਾ ਕੇ ਉਹਨਾਂ ਸਿਪਾਹੀਆਂ ਨੂੰ ਬਹੁਤਾ ਸਾਰਾ ਧਨ ਵੀ ਦਿੱਤਾ, ਰਿਸ਼ਵਤ ਵੀ ਦਿੱਤੀ, ਤੇ ਉਹਨੇ ਆਖਿਆ ਕਿ ਇਸ ਆਦਮੀ ਨੂੰ ਛੱਡ ਦਿਓ, ਇਹਦੀ ਜਗ੍ਹਾ ਦੇ ਉੱਤੇ ਤੁਸੀਂ ਮੈਨੂੰ ਕੈਦ ਕਰ ਲਓ। ਰਿਸ਼ਵਤ ਦੇ ਲਾਲਚ ਦੇ ਵਿੱਚ ਹੋ ਕੇ ਸਿਪਾਹੀਆਂ ਨੇ ਉਸ ਫੜੇ ਹੋਏ ਸ਼ਿਕਾਰੀ ਨੂੰ ਛੱਡ ਦਿੱਤਾ, ਤੇ ਜਿਹੜੀ ਇਹ ਦਾਸੀ ਮਨੁੱਖਾ ਸਰੂਪ ਨੂੰ ਭੇਸ ਨੂੰ ਧਾਰਨ ਕਰਕੇ ਆਈ ਸੀ, ਇਹਨੂੰ ਕੈਦ ਕਰ ਲਿਆ। ਬੀਤ ਗਯੋ ਜਬ ਇੱਕ ਮਹੀਨਾ, ਯਾਦ ਨਰੇਸ਼ਰ ਨੇ ਔਰ ਕੀਨਾ। ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ ਕਿ ਜਦੋਂ ਇੱਕ ਮਹੀਨਾ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ, ਇੱਕ ਮਹੀਨੇ ਤੋਂ ਬਾਅਦ ਰਾਜੇ ਨੇ ਫਿਰ ਉਸ ਗੱਲ ਨੂੰ ਯਾਦ ਕੀਤਾ ਕਿ ਇੱਕ ਮਹੀਨਾ ਪਹਿਲਾਂ ਮੈਂ ਇੱਕ ਸ਼ਿਕਾਰੀ ਨੂੰ ਕੈਦ ਕਰਵਾਇਆ ਸੀ। ਸ਼ਾਹ ਬਨਕ ਕੀ ਹੁਤੀ ਸੁਦਾਸੀ, ਤਤ ਛਿਨ ਗਮਣੀ ਭੂਪਤ ਪਾਸੀ। ਉਸੇ ਵੇਲੇ ਰਾਜੇ ਨੇ ਹੁਕਮ ਕੀਤਾ ਕਿ ਜਿਹੜੇ ਸ਼ਿਕਾਰੀ ਨੂੰ ਕੈਦ ਕੀਤਾ ਹੋਇਆ ਉਹਨੂੰ ਦਰਬਾਰ ਦੇ ਵਿੱਚ ਹਾਜ਼ਰ ਕੀਤਾ ਜਾਵੇ। ਉਸੇ ਵੇਲੇ ਉਹ ਜਿਹੜੀ ਕਿ ਸ਼ਿਕਾਰੀ ਦੀ ਜਗ੍ਹਾ ਦੇ ਉੱਤੇ ਦਾਸੀ ਭੇਸ ਨੂੰ ਧਾਰਨ ਕਰਕੇ ਮਨੁੱਖ ਬਣੀ ਹੋਈ ਸੀ, ਉਹਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਤਨ ਕੁਛ ਦੇ ਮੁਕਰਾਏ ਸਿਪਾਹੀ, ਠਾਂਡੀ ਪਾਈ ਜਾਏ ਨਿਪ ਪਾਹੀ। ਭਾਵ ਕੇ ਸਿਪਾਹੀਆਂ ਨੂੰ ਧਨ ਦੇ ਕੇ ਮੁਕਰਾ ਦਿੱਤਾ ਕਿ ਦਰਬਾਰ ਦੇ ਵਿੱਚ ਇਹ ਨਾ ਕਹਿਣਾ ਕਿ ਫੰਦਕ ਛੱਡ ਕੇ ਅਸੀਂ ਦਾਸੀ ਨੂੰ ਫੜਿਆ, ਇਹ ਪਹਿਲਾਂ ਹੀ ਰਿਸ਼ਵਤ ਦੇ ਕੇ ਉਹਨੇ ਦਾਸੀ ਨੇ ਸਿਪਾਹੀਆਂ ਨੂੰ ਸਿਖਾ ਦਿੱਤਾ ਸੀ। ਠਾਂਡੀ ਪਾਏ ਜਾਏ ਨਿਪ ਪਾਹੀ, ਦਰਬਾਰ ਦੇ ਵਿੱਚ ਜਾ ਕੇ ਇਹ ਖਲੋ ਗਈ। ਦੇਖ ਚਿੰਨ ਰਾਜਾ ਪ੍ਰਮ ਗਯੋ, ਸਭਾ ਵਿਖੇ ਕਹਿ ਬੂਜਤ ਪਯੋ। ਜਾ ਕੇ ਜਦੋਂ ਦਰਬਾਰ ਦੇ ਵਿੱਚ ਖਲੋਤੇ ਤੇ ਰਾਜਾ ਪਛਾਣ ਗਿਆ ਇਹ ਮਨੁੱਖ ਨਹੀਂ ਹੈ, ਇਹ ਤੇ ਕੋਈ ਔਰਤ ਹੈ। ਰਾਜਾ ਪ੍ਰਮ ਗਯੋ, ਸਭਾ ਵਿਖੇ ਕਹਿ ਬੂਜਤ ਪਯੋ। ਰਾਜੇ ਨੇ ਫਿਰ ਸਵਾਲ ਕੀਤਾ, ਨਾਰੀ ਕਿਦੋਂ ਪੁਰਖ ਤੂੰ ਹੈ, ਕਿਉਂ ਤੂੰ ਪਾਪ ਕਰਤ ਬਹੁ ਰਹੈ। ਸਵਾਲ ਕੀਤਾ ਰਾਜੇ ਨੇ, ਕਹਿੰਦਾ ਕਿ ਤੂੰ ਪੁਰਖ ਹੈ ਜਾਂ ਕਿ ਨਾਰੀ ਹੈ, ਭਾਵ ਕਿ ਤੂੰ ਹੈ ਤੇ ਨਾਰੀ ਪਰ ਤੂੰ ਮਨੁੱਖਾ ਸਰੂਪ ਨੂੰ ਧਾਰਨ ਕੀਤਾ, ਭਾਵ ਕਿ ਭੇਸ ਨੂੰ ਬਦਲਿਆ ਹੋਇਆ, ਕਿਉਂ ਤੂੰ ਪਾਪ ਕਰਤ ਬਹੁ ਰਹਿ, ਇਹ ਪਾਪ ਵਾਲਾ ਕੰਮ ਤੂੰ ਕਿਉਂ ਕੀਤਾ। ਸੁਣ ਬੋਲੀ ਹੈ ਭੂਪਤ ਪਾਪੀ, ਮੈਂ ਫੰਦਕ ਪਾਪੀ ਸੰਤਾਪੀ। ਜਦੋਂ ਰਾਜੇ ਨੇ ਇਸ ਤਰ੍ਹਾਂ ਆਖਿਆ ਤੇ ਉਹ ਜਿਹੜੀ ਦਾਸੀ ਸੀ ਜਿਨੇ ਕੇ ਭੇਸ ਨੂੰ ਬਦਲਿਆ ਹੋਇਆ ਕਹਿੰਦੀ ਹੈ ਹੇ ਭੂਪਤ ਪਾਪੀ, ਕਹਿੰਦੀ ਹੈ ਕਿ ਪਾਪੀ ਮੈਂ ਨਹੀਂ ਹਾਂ, ਸਗੋਂ ਮੇਰੇ ਤੋਂ ਵੱਡਾ ਤੇ ਪਾਪੀ ਤੂੰ ਹੈ। ਕਹਿੰਦੀ ਹੈ ਮਹਾਂ ਪਾਪ ਤੇਰੇ ਮੈਂ ਦੇਖੋ, ਮੋਮਨ ਅਸਚਰਜ ਭਇਓ ਵਿਸ਼ੇਖੋ। ਕਹਿੰਦੀ ਹੈ ਕਿ ਤੇਰੇ ਵਿੱਚ ਬਹੁਤ ਵੱਡਾ ਪਾਪ ਹੈ, ਉਹ ਮੈਂ ਦੇਖਿਆ ਤੇ ਮੇਰੇ ਮਨ ਨੂੰ ਬੜੀ ਹੈਰਾਨੀ ਹੋਈ ਹੈ। ਵਿਸ਼ੇਸ਼ ਰੂਪ ਦੇ ਵਿੱਚ ਕਿ ਇੰਨਾ ਵੱਡਾ ਨਿਆਂਕਾਰੀ ਰਾਜਾ ਹੋਵੇ ਤੇ ਫੇਰ ਵੀ ਪਾਪੀ ਹੋਵੇ। ਤੁਵ ਕਰ ਕੋ ਭੋਜਨ ਯਾਰ ਬਾਰੀ, ਖਾਵਤ ਹੀ ਪਲਟਿਓ ਤਨ ਨਾਰੀ। ਆਖਿਆ ਕਿ ਮੈਂ ਹੀ ਬੰਧਕ ਹਾਂ, ਮੈਂ ਹੀ ਸ਼ਿਕਾਰੀ ਹਾਂ, ਜਿਹਨੂੰ ਤੂੰ ਇੱਕ ਮਹੀਨਾ ਪਹਿਲਾਂ ਹੁਕਮ ਕਰਕੇ ਕੈਦ ਕਰਵਾਇਆ ਸੀ। ਪਰ ਕਹਿੰਦੀ ਹੈ ਕਿ ਤੇਰੇ ਘਰ ਦਾ ਪਾਣੀ ਪੀਣ ਦੇ ਨਾਲ ਤੇ ਤੇਰੇ ਇੱਥੋਂ ਦੇ ਭੋਜਨ ਖਾਣ ਦੇ ਨਾਲ ਮੇਰਾ ਜਿਹੜਾ ਮਨੁੱਖਾ ਤਨ ਹੈ ਨਾ, ਉਹ ਬਦਲ ਗਿਆ। ਭਾਵ ਕਿ ਮੈਂ ਪਹਿਲਾਂ ਪੁਰਖ ਸਾਂ, ਪਰ ਤੇਰਾ ਘਰ ਦਾ ਅੰਨ ਜਲ ਗ੍ਰਹਿਣ ਕਰਨ ਦੇ ਨਾਲ ਮੇਰਾ ਸਰੀਰ ਬਦਲ ਗਿਆ, ਮੈਂ ਔਰਤ ਬਣ ਗਈ ਹਾਂ। ਦਰਅਸਲ ਮੈਂ ਉਹੀ ਸ਼ਿਕਾਰੀ ਹਾਂ ਜਿਹਨੂੰ ਤੂੰ ਕੈਦ ਕੀਤਾ ਸੀ। ਪੁਰਖ ਦੇਹ ਕਰ ਦੀ ਜੈ ਮੋਹੀ, ਨਤ ਮੈਂ ਮਾਰੋ ਅਗਰ ਅਬ ਤੋਹੀ। ਕਹਿੰਦੀ ਹੈ ਕਿ ਜਾਂ ਤੇ ਮੇਰੀ ਤੂੰ ਪੁਰਖ ਦੇਹ ਕਰ ਦੇ ਤੇ ਨਹੀਂ ਤੇ ਮੈਂ ਤੇਰੇ ਹੀ ਇੱਥੇ ਦੁਆਰੇ ਦੇ ਉੱਤੇ ਆਤਮ ਹੱਤਿਆ ਕਰਕੇ ਮਰ ਜਾਵਾਂਗੇ। ਪਾਪ ਕਿ ਇਸ ਮੇਰੇ ਮਰੀ ਦਾ ਜਿਹੜਾ ਪਾਪ ਹੈ ਉਹ ਤੇਰੇ ਸਿਰ ਲੱਗੇਗਾ। ਸੁਣ ਮਹੀ ਪਮਨ ਫੈਬ ਸਮਾਨ, ਮਹਿਦ ਸ਼ੋਕ ਮੈਂ ਪਾਗਲ ਤਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਰਾਜੇ ਨੇ ਐਸੀ ਗੱਲ ਸੁਣੀ ਤੇ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ, ਬਹੁਤ ਵੱਡੇ ਸੋਗ ਦੇ ਵਿੱਚ ਉਹ ਗਲਤਾਨ ਹੋ ਗਿਆ, ਡੁੱਬ ਗਏ। ਕਰੋ ਜਤਨ ਮੈਂ ਨਹੀਂ ਤਜ ਪ੍ਰਾਣ, ਬਹੁ ਚਿੰਤਾ ਕਰ ਬਹੁਰ ਬਖਾਨਾ। ਰਾਜੇ ਦੇ ਮਨ ਨੂੰ ਬਹੁਤ ਵੱਡੀ ਚਿੰਤਾ ਲੱਗੀ ਤੇ ਕਾਫੀ ਦੇਰ ਸੋਚਣ ਤੋਂ ਬਾਅਦ ਕਹਿੰਦਾ ਕਰੋ ਜਤਨ ਮੈਂ ਨਹੀਂ ਤਜ ਪ੍ਰਾਣਾ। ਉਹਨੂੰ ਕਹਿੰਦਾ ਕਿ ਮੈਂ ਯਤਨ ਕਰਾਂਗਾ ਕਿ ਤੇਰੇ ਸਰੀਰ ਨੂੰ ਬਦਲਿਆ ਜਾਵੇ, ਭਾਵ ਕਿ ਤੂੰ ਪਹਿਲਾਂ ਪੁਰਖ ਸੈਂ, ਨਾਰੀ ਹੋ ਗਈ ਹੈ, ਮੈਂ ਯਤਨ ਕਰਾਂਗਾ ਕਿ ਤੈਨੂੰ ਫਿਰ ਤੋਂ ਪੁਰਖ ਬਣਾਇਆ ਜਾਵੇ। ਇਸ ਕਰਕੇ ਕਹਿੰਦਾ ਕਿ ਤੂੰ ਮਰਨਾ। ਉੱਠੀ ਉਪਰਾਤ ਕੀ ਨਸ ਤਵ ਤਿਆਰੀ, ਇਮ ਦੇ ਧੀਰਜ ਰਾਤ ਗੁਜ਼ਾਰੀ। ਇਸ ਤਰ੍ਹਾਂ ਦੀ ਧੀਰਜ ਦੇ ਕੇ ਰਾਜੇ ਨੇ ਰਾਤ ਦੇ ਸਮੇਂ ਨੂੰ ਬਤੀਤ ਕੀਤਾ। ਜਦੋਂ ਹੀ ਅਗਲਾ ਸਵੇਰਾ ਹੋਇਆ ਤੇ ਫਿਰ ਰਾਜੇ ਨੇ ਜੰਗਲ ਦੇ ਵਿੱਚ ਜਾ ਕੇ ਭਗਤੀ ਕਰਨ ਦਾ ਮਨ ਬਣਾਇਆ। ਚੜ ਤੁਰੰਗ ਪਰ ਬਣ ਮੈਂ ਗਇਓ, ਇਤੇ ਉਤ ਦੇਖਤ ਵਿਚਰਤ ਪਾਇਓ। ਘੋੜੇ ਦੀ ਸਵਾਰੀ ਕੀਤੀ ਤੇ ਜੰਗਲ ਦੇ ਵਿੱਚ ਜਾ ਪਹੁੰਚਿਆ। ਸਤਿਗੁਰੂ ਜੀ ਕਹਿੰਦੇ ਨੇ ਇਧਰ ਉਧਰ ਬਹੁਤਾ ਜ਼ਿਆਦਾ ਜੰਗਲ ਦੇ ਵਿੱਚ ਰਾਜਾ ਫਿਰੇ। ਤਾਹਾਂ ਪਾਰ ਦੀ ਬੈਠਿਓ ਸੋਏ, ਤਪ ਹਿਤ ਭੇਸ ਤਾਪਸੀ ਹੋਏ। ਪਰ ਜੰਗਲ ਦੇ ਵਿੱਚ ਕੀ ਦੇਖਿਆ, ਰਾਜੇ ਨੇ ਤਪਸਵੀ ਦਾ ਭੇਸ ਧਾਰਨ ਕਰਕੇ ਉਹੀ ਜਿਹੜਾ ਸ਼ਿਕਾਰੀ ਸੀ ਉਹ ਤਪ ਦੀ ਸਾਧਨਾ ਕਰ ਰਿਹਾ ਸੀ, ਨਾਮ ਜਪ ਰਿਹਾ ਸੀ। ਮਹੀ ਪਤ ਨੇ ਅਵ ਲੋਕ ਅਸੀਨਾ, ਜਾਣ ਤਪੀ ਪਦ ਬੰਧਨ ਕੀਨਾ। ਜਿਹੜੇ ਸ਼ਿਕਾਰੀ ਨੂੰ ਪਹਿਲਾਂ ਕੈਦ ਕੀਤਾ ਸੀ, ਜਿਸ ਸ਼ਿਕਾਰੀ ਨੂੰ ਦਾਸੀ ਨੇ ਕੈਦ ਤੋਂ ਛੁਡਾ ਦਿੱਤਾ ਸੀ, ਉਹ ਜੰਗਲ ਦੇ ਵਿੱਚ ਬੈਠਾ ਤਪ ਕਰ ਰਿਹਾ ਸੀ। ਰਾਜੇ ਨੇ ਜਾ ਕੇ ਉਸ ਨੂੰ ਦੇਖਿਆ, ਪਰ ਰਾਜਾ ਉਸ ਸ਼ਿਕਾਰੀ ਨੂੰ ਪਛਾਣ ਨਾ ਸਕਿਆ। ਜਾਣ ਤਪੀ ਪਦ ਬੰਧਨ ਕੀਨਾ, ਵੱਡਾ ਤਪਸਵੀ ਜਾਣ ਕੇ ਉਹਨੇ ਉਸੇ ਹੀ ਸ਼ਿਕਾਰੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਹੋਏ ਅਨਿਛਤ ਸੋ ਥਿਰ ਰਹਿਓ, ਮਹੀਪਤ ਸੋ ਕੁਛ ਕਹਿਓ ਨਾ ਲਹਿਓ। ਪਰ ਜਿਹੜਾ ਉਹ ਬੈਠਾ ਹੋਇਆ ਸੀ ਤਪ ਕਰ ਰਿਹਾ ਸੀ, ਉਹ ਇੱਛਾ ਤੋਂ ਰਹਿਤ ਹੋ ਕੇ ਬੈਠਿਆ ਸੀ, ਉਹਨੇ ਰਾਜੇ ਨੂੰ ਨਾ ਕੁਝ ਆਖਿਆ ਤੇ ਨਾ ਹੀ ਕੁਝ ਰਾਜਾ ਬੋਲਿਆ। ਬੜ ਮਹਾਤਮਾ ਤਪਸੀ ਜਾਨ, ਮੋਹ ਨ ਕ੍ਰੋਹ ਨ ਲੋਭ ਨ ਮਨ। ਵੱਡਾ ਤਪਸਵੀ ਮਨ ਦੇ ਵਿੱਚ ਰਾਜੇ ਨੇ ਉਸ ਨੂੰ ਜਾਣਿਆ। ਰਾਜਾ ਮਨ ਦੇ ਵਿੱਚ ਸੋਚਦਾ ਹੈ ਕਿ ਨਾ ਇਹਦੇ ਅੰਦਰ ਮੋਹ ਹੈ, ਨਾ ਕ੍ਰੋਧ ਹੈ ਤੇ ਨਾ ਲੋਭ ਹੈ ਤੇ ਨਾ ਹੀ ਆਪਣੇ ਤਪ ਦਾ ਕੋਈ ਹੰਕਾਰ। ਸਾਦਰ ਤੇ ਚੜਾਏ ਕਰ ਲਿਆਓ, ਨਿਜ ਗਾਦੀ ਪਰ ਆਣ ਬਿਠਾਇਓ। ਬੜੇ ਸਤਿਕਾਰ ਦੇ ਨਾਲ ਰਾਜੇ ਨੇ ਪਾਲਕੀ ਦੇ ਵਿੱਚ ਉਸ ਨੂੰ ਚਾੜਿਆ ਤੇ ਫਿਰ ਆਪਣੇ ਦਰਬਾਰ ਦੇ ਵਿੱਚ ਲੈ ਕੇ ਪਹੁੰਚਿਆ ਤੇ ਆਪਣੀ ਰਾਜ ਦੀ ਗੱਦੀ ਦੇ ਉੱਤੇ ਉਹਨੂੰ ਬਿਠਾ ਦਿੱਤਾ। ਸਭ ਸਚਵਨ ਕੋ ਸੰਗ ਬਖਾਨਾ, ਇਹ ਮਮ ਗੁਰੂ ਹੈ ਤਪੀ ਮਹਾਨਾ। ਰਾਜ ਗੱਦੀ ਦੇ ਉੱਤੇ ਬਿਠਾ ਕੇ ਰਾਜੇ ਨੇ ਸਾਰਿਆਂ ਆਪਣੇ ਮੰਤਰੀਆਂ ਨੂੰ ਬੁਲਾਇਆ ਤੇ ਕਹਿੰਦਾ ਇਹ ਮਮ ਗੁਰੂ ਹੈ ਤਪੀ ਮਹਾਨਾ। ਸਾਰਿਆਂ ਨੂੰ ਸੁਣਾ ਕੇ ਰਾਜਾ ਕਹਿੰਦਾ ਕਿ ਬਹੁਤ ਵੱਡਾ ਇਹ ਤਪੀ ਹੈ ਤੇ ਮੇਰਾ ਇਹ ਗੁਰੂ ਹੈ, ਇਸ ਕਰਕੇ ਮੈਨੂੰ ਆਪਣੇ ਰਾਜ ਤਖ਼ਤ ਦੇ ਉੱਤੇ ਬਿਠਾਇਆ। ਹਟ ਕੇ ਮੈਨਾ ਆਏ ਹੋ ਜਾਵਦ, ਇਸ ਆਗਿਆ ਮੈਂ ਰਹੀ ਤਾਵਦ। ਰਾਜੇ ਨੇ ਸਾਰਿਆਂ ਨੂੰ ਹੁਕਮ ਕੀਤਾ ਹੈ, ਤਾਕੀਦ ਕੀਤੀ ਹੈ ਕਿ ਜਿੰਨਾ ਚਿਰ ਮੁੜ ਕੇ ਮੈਂ ਆਪਣੇ ਰਾਜ ਦੇ ਵਿੱਚ ਵਾਪਸ ਨਹੀਂ ਆਉਂਦਾ ਉਹਨਾਂ ਚਿਰ ਤੱਕ ਇਹੀ ਰਾਜਾ ਹੈ ਤੇ ਤੁਸੀਂ ਇਹਦੀ ਆਗਿਆ ਦੇ ਵਿੱਚ ਹੀ ਰਹਿਣਾ। ਨਿਜ ਨਿਜ ਥਲ ਪਰ ਸਾਵਣ ਟਿਕਾਏ, ਕਹਿ ਕਰ ਗਮਣਿਓ ਬਿਕਰਮ ਰਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਹੁਕਮ ਦੇ ਕੇ ਆਪੋ ਆਪਣੀ ਜਗ੍ਹਾ ਤੇ ਟਿਕਾ ਕੇ ਤੇ ਫਿਰ ਰਾਜਾ ਬਿਕਰਮਜੀਤ ਤਪ ਦੇ ਵਾਸਤੇ ਜੰਗਲ ਦੇ ਵਿੱਚ ਜਾ ਪਹੁੰਚੇ। ਕਾਨਣ ਮੈਂ ਤਪ ਕਰਨੇ ਲਾਗਾ, ਤ੍ਰੀਮਤ ਕਰੋ ਪੁਰਖ ਕ੍ਰਿਤ ਪਾਗਾ। ਰਾਜੇ ਨੇ ਜੰਗਲ ਦੇ ਵਿੱਚ ਜਾ ਕੇ ਤਪ ਦੀ ਸਾਧਨਾ ਸ਼ੁਰੂ ਕੀਤੀ ਹੈ, ਤਪ ਕਰਨ ਲੱਗਾ ਹੈ। ਮਨ ਦੇ ਵਿੱਚ ਇਸੇ ਇੱਛਾ ਨੂੰ ਧਾਰਨ ਕੀਤਾ ਹੈ ਕਿ ਮੈਂ ਤਪ ਕਰਾਂਗਾ ਤੇ ਜਦੋਂ ਭਗਵਾਨ ਮੇਰੇ ਤੇ ਪ੍ਰਸੰਨ ਹੋਣਗੇ ਤੇ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਉਹ ਔਰਤ ਬਣ ਗਈ ਹੈ ਮੇਰੇ ਕਾਰਨ ਉਹ ਪੁਰਖ ਬਣ ਜਾਵੇ। ਇਹੀ ਮਨੋਰਥ ਰਾਜੇ ਨੇ ਮਨ ਦੇ ਵਿੱਚ ਧਾਰਿਆ। ਤਪਸੀ ਫੰਦਕ ਬੈਠਿਓ ਰਾਜਾ, ਸਭ ਸੇਵਤ ਪੇ ਰਾਜ ਸਮਾਜਾ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਜਿਹੜਾ ਸ਼ਿਕਾਰੀ ਸੀ, ਜਿਹੜਾ ਕਿ ਤਪਸਵੀ ਬਣ ਗਿਆ ਸੀ, ਉਹ ਰਾਜਾ ਬਣ ਕੇ ਬੈਠ ਗਿਆ ਤੇ ਸਾਰਾ ਜਿਹੜਾ ਰਾਜ ਸਮਾਜ ਸੀ ਉਹਦੀ ਸੇਵਾ ਦੇ ਵਿੱਚ ਲੱਗ ਗਿਆ। ਗਣ ਮੰਤਰੀ ਨਿਜ ਨਿਕਟ ਬੁਲਾਏ, ਸਭ ਸੋ ਮਨ ਕੋ ਮਤੋ ਬਤਾਏ। ਇੱਕ ਦਿਨ ਉਸਨੇ ਆਪਣੇ ਸਾਰੇ ਦੇ ਸਾਰੇ ਮੰਤਰੀਆਂ ਨੂੰ ਆਪਣੇ ਕੋਲ ਬੁਲਾਇਆ ਤੇ ਉਹਦੇ ਮਨ ਦੇ ਵਿੱਚ ਜਿਹੜੀ ਵਿਉਂਤ ਸੀ ਉਹਨੇ ਸਾਰਿਆਂ ਨੂੰ ਦੱਸੀ। ਕਹਿੰਦਾ ਗਹੀ ਜੋ ਦਾਸੀ ਸੋ ਮੰਗਵਾਈ, ਰਾਜ ਕਰਨ ਪਰ ਤੁਰਤ ਬਿਠਾਈ। ਸਾਰਿਆਂ ਨੂੰ ਕਹਿੰਦਾ ਕਿ ਦੇਖੋ ਮੈਨੂੰ ਥੋੜੇ ਦਿਨ ਪਹਿਲਾਂ ਰਾਜੇ ਨੇ ਫੜਿਆ ਸੀ ਤੇ ਮੈਨੂੰ ਕੈਦ ਕੀਤਾ ਸੀ ਤੇ ਮੇਰੇ ਤੇ ਦਇਆ ਕਰਕੇ ਦਾਸੀ ਨੇ ਮੈਨੂੰ ਕੈਦ ਦੇ ਵਿੱਚੋਂ ਰਿਹਾ ਕਰ ਦਿੱਤਾ ਤੇ ਮੈਂ ਤਪ ਕਰਨ ਲੱਗਾ, ਪਰ ਰਾਜੇ ਨੇ ਹੁਣ ਮੈਨੂੰ ਆਪਣਾ ਗੁਰੂ ਮੰਨ ਕੇ ਰਾਜ ਤਖ਼ਤ ਦੇ ਉੱਤੇ ਬਿਠਾਇਆ ਹੈ। ਇਸ ਕਰਕੇ ਕਹਿੰਦਾ ਕਿ ਜਿਹੜੀ ਦਾਸੀ ਤੁਸੀਂ ਫੜੀ ਹੋਈ ਹੈ ਉਹਨੂੰ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਵੇ। ਹੁਕਮ ਨੂੰ ਮੰਨਿਆ, ਦਾਸੀ ਨੂੰ ਦਰਬਾਰ ਦੇ ਵਿੱਚ ਲੈ ਕੇ ਆਏ ਤੇ ਉਸ ਸ਼ਿਕਾਰੀ ਰਾਜੇ ਨੇ ਇਹ ਕੰਮ ਕੀਤਾ ਕਿ ਆਪਣੇ ਰਾਜ ਗੱਦੀ ਦੇ ਉੱਤੇ ਜਿਹੜੀ ਕਿ ਬਿਕਰਮਾਜੀਤ ਰਾਜੇ ਨੇ ਉਸ ਨੂੰ ਦਿੱਤੀ ਸੀ, ਦਾਸੀ ਨੂੰ ਉਸ ਰਾਜ ਤਖ਼ਤ ਦੇ ਉੱਤੇ ਸ਼ਿਕਾਰੀ ਨੇ ਬਿਠਾ ਦਿੱਤਾ। ਆਪ ਗਇਓ ਬਣ ਤਿਸੀ ਸਥਾਨ, ਲਾਗਿਓ ਤਪ ਕੋ ਤਪਨ ਮਹਾਨਾ। ਆਪਣੀ ਜਗ੍ਹਾ ਦੇ ਉੱਤੇ ਉਸ ਔਰਤ ਨੂੰ ਰਾਜ ਦੇ ਕੇ ਤੇ ਫਿਰ ਉਹ ਜੰਗਲ ਦੇ ਵਿੱਚ ਵਾਪਸ ਪਹੁੰਚ ਗਿਆ ਤੇ ਜਾ ਕੇ ਜੰਗਲ ਦੇ ਵਿੱਚ ਤਪ ਕਰਨ ਲੱਗਾ। ਸੱਚ ਵਸਕਲ ਮਿਲ ਦਾਸੀ ਪਾਸ, ਹੱਥ ਜੋਰ ਕੀ ਨਸਰ ਦਾਸ। ਹੁਣ ਉਹ ਜਿਹੜੀ ਦਾਸੀ ਹੈ ਜਿਹੜੀ ਕਿ ਇਸ ਵੇਲੇ ਰਾਜ ਕਰ ਰਹੀ ਹੈ, ਸਾਰੇ ਦੇ ਸਾਰੇ ਉਹਦੇ ਅਨੁਸਾਰੀ ਹੋ ਕੇ ਚੱਲਦੇ ਨੇ। ਇੱਕ ਦਿਨ ਸਾਰਿਆਂ ਮੰਤਰੀਆਂ ਨੇ ਦਾਸਾਂ ਨੇ ਮਿਲ ਕੇ ਬੇਨਤੀ ਕੀਤੀ, ਗੁਰ ਸਥਾਨ ਬੈਠੀ ਕਰ ਰਾਜ, ਤੋਵੀ ਅਨੁਸਾਰੀ ਸਰਬ ਸਮਾਜ। ਕਹਿੰਦੇ ਨੇ ਕਿ ਸਾਡੇ ਰਾਜੇ ਦੇ ਗੁਰੂ ਦੀ ਜਗ੍ਹਾ ਦੇ ਉੱਤੇ ਤੁਸੀਂ ਬੈਠੇ ਹੋਏ ਹੋ ਤੇ ਸਾਰੇ ਕੰਮ ਨੂੰ ਸਾਂਭਦੇ ਹੋ, ਅਸੀਂ ਸਾਰੇ ਦੇ ਸਾਰੇ ਤੁਹਾਡੇ ਅਨੁਸਾਰੀ ਹਾਂ, ਤੁਹਾਡੀ ਆਗਿਆ ਦੇ ਵਿੱਚ ਹਾਂ। ਆਗਿਆ ਕਹੋ ਕਰੈ ਹਮ ਸੋਈ, ਬਸ ਵਰਤੀ ਤੋ ਹੈ ਸਭ ਕੋਈ। ਸਾਰਿਆਂ ਨੇ ਹੱਥ ਜੋੜ ਕੇ ਆਖਿਆ, ਅਸੀਂ ਸਾਰੇ ਹੀ ਤੁਹਾਡੇ ਹੁਕਮ ਦੇ ਵਿੱਚ ਹਾਂ, ਤੁਹਾਡੀ ਆਗਿਆ ਦੇ ਵਿੱਚ ਹਾਂ, ਅਸੀਂ ਉਹੀ ਕਰਾਂਗੇ ਜੋ ਤੁਸੀਂ ਆਖੋਗੇ। ਬਸ ਵਰਤੀ ਤੋ ਹੈ ਸਭ ਕੋਈ, ਭਾਵ ਕੇ ਤੁਹਾਡੇ ਹੁਕਮ ਦੇ ਹੇਠ ਸਾਰੇ ਚੱਲਾਂਗੇ। ਸੁਣ ਦਾਸੀ ਨੇ ਹੁਕਮ ਬਖਾਨਾ, ਪਕਰੋ ਜਹ ਸਿਰ ਬਿਸ਼ਨ ਮਹਾਨਾ। ਤੇ ਸੁਣ ਕੇ ਉਸ ਦਾਸੀ ਨੇ ਸਾਰਿਆਂ ਨੂੰ ਹੁਕਮ ਕੀਤਾ, ਕਹਿੰਦੀ ਹੈ ਪਕਰੋ ਜਾਏ ਸ੍ਰੀ ਵਿਸ਼ਨ ਮਹਾਨਾ। ਕਹਿੰਦੀ ਹੈ ਕਿ ਜਾਓ ਵਿਸ਼ਨੂੰ ਭਗਵਾਨ ਨੂੰ ਫੜ ਕੇ ਲਿਆਓ, ਇਹ ਮੇਰਾ ਹੁਕਮ ਹੈ, ਇਹ ਮੇਰੀ ਆਗਿਆ।
ਸਚ ਵਸੈਨ ਨਿਪਕੇ ਨਰ ਜੇਈ,
ਖੋਜਣ ਜਾਹੇ ਸਕਲ ਮਿਲ ਤੇਈ। ਸਾਰੇ ਦੇ ਸਾਰੇ ਮੰਤਰੀ, ਸਾਰੇ ਸੈਨਾ ਦੇ ਕਰਮਚਾਰੀ, ਸਾਰਿਆਂ ਨੇ ਉਹਦੇ ਹੁਕਮ ਨੂੰ ਮੰਨਿਆ। ਖੋਜਣ ਜਾਹੇ ਸਕਲ ਮਿਲ ਤੇਈ, ਭਾਵ ਕੇ ਹੁਕਮ ਕੀਤਾ ਕਿ ਸਾਰੇ ਮੰਤਰੀ, ਸਾਰੇ ਸੈਨਾ ਦੇ ਲੋਕ, ਸਾਰੇ ਪ੍ਰਜਾ ਦੇ ਲੋਕ ਜਾਣ ਤੇ ਵਿਸ਼ਨੂੰ ਨੂੰ ਫੜ ਕੇ ਲਿਆਉਣ, ਲੱਭ ਕੇ ਲਿਆਉਣ। ਉਸ ਦਾਸੀ ਰਾਜੇ ਨੇ ਇਹ ਹੁਕਮ ਕੀਤਾ ਕਿ ਮੇਰੇ ਸਾਰਿਆਂ ਨੂੰ ਆਗਿਆ ਕਿ ਵਿਸ਼ਨੂੰ ਨੂੰ ਲੱਭ ਕੇ ਲਿਆਂਦਾ ਜਾਵੇ। ਸੁਣਤ ਹੁਕਮ ਕੋ ਜੈ ਤੈ ਤਾਏ, ਅਨਕ ਉਪਾਵ ਕਰੇ ਬਲ ਲਾਏ। ਸਤਿਗੁਰੂ ਜੀ ਸੁਣਾ ਰਹੇ ਨੇ ਸਾਖੀ ਕਿ ਸੁਣ ਕੇ ਹੁਕਮ ਨੂੰ ਸਾਰੇ ਦੇ ਸਾਰੇ ਦੌੜੇ ਨੇ, ਅਨੇਕਾਂ ਯਤਨ ਕੀਤੇ, ਅਨੇਕਾਂ ਵਿਧੀਆਂ ਕੀਤੀਆਂ ਕਿ ਤਾਂ ਕਿ ਵਿਸ਼ਨੂੰ ਜੀ ਨੂੰ ਲੱਭਿਆ ਜਾਵੇ। ਬਿਨ ਪਕੜੇ ਨਹੀਂ ਹਟ ਕਰ ਆਵੋ, ਦੇਸ਼ ਵਿਦੇਸ਼ਨ ਮੈਂ ਫਿਰ ਪਾਵੋ। ਇਸ ਤੋਂ ਇਲਾਵਾ ਉਸ ਦਾਸੀ ਨੇ ਇਹ ਵੀ ਹੁਕਮ ਕੀਤਾ ਸੀ ਕਿ ਬਗੈਰ ਫੜਿਆ ਵਾਪਸ ਕਦੇ ਵੀ ਨਾ ਪਰਤਿਓ, ਜਿਵੇਂ ਨਾ ਕਿਵੇਂ ਕਰਕੇ ਖੋਜ ਕੇ ਵਿਸ਼ਨੂੰ ਨੂੰ ਲੱਭ ਕੇ ਜਰੂਰ ਲਿਆਉਣਾ। ਸਾਗਰੋ ਨਗਰ ਪਯੋ ਬੈਰਾਨ, ਖੋਜ ਜਿਤ ਕਿਤ ਵਿਸ਼ਨ ਸੁਜਾਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਦਾ ਸਾਰਾ ਜਿਹੜਾ ਨਗਰ ਸੀ ਉਹ ਵੀ ਵਿਰਾਨ ਦੀ ਦਸ਼ਾ ਦੇ ਵਿੱਚ ਬਦਲ ਗਿਆ, ਕਿਉਂਕਿ ਸਾਰੇ ਦੇ ਸਾਰੇ ਵਿਸ਼ਨੂੰ ਸੁਜਾਨ ਜੀ ਨੂੰ ਲੱਭਣ ਦੇ ਵਾਸਤੇ ਚਲੇ ਗਏ। ਕਰਤ ਜਤਨ ਕੋ ਪੁਸ਼ ਕਰ ਆਏ, ਏਕ ਗੁਫਾ ਦੇਖੀ ਤਿਸ ਥਾਏ। ਬੜੀਆਂ ਥਾਵਾਂ ਤੇ ਲੱਭਿਆ, ਬੜੇ ਯਤਨ ਕੀਤੇ। ਸਤਿਗੁਰੂ ਜੀ ਕਹਿੰਦੇ ਨੇ ਕਿ ਯਤਨ ਕਰਦਿਆਂ ਕਰਦਿਆਂ, ਲੱਭਦਿਆਂ ਲੱਭਦਿਆਂ ਉਹ ਪੁਸ਼ਕਰ ਦੇ ਵਿੱਚ ਪਹੁੰਚ ਗਏ ਤੇ ਉੱਥੇ ਇੱਕ ਉਹਨਾਂ ਨੇ ਗੁਫਾ ਦੇਖੀ। ਖੋਜ ਤੇ ਅੰਤਰ ਜਾਏ ਪਰਵੇਸ਼, ਤੈ ਪਾਇਓ ਇੱਕ ਸਿੱਧ ਵਿਸ਼ੇਸ਼। ਲੱਭਦਿਆਂ ਲੱਭਦਿਆਂ ਉਸ ਗੁਫਾ ਦੇ ਅੰਦਰ ਵੜ ਗਏ। ਤਹ ਪਾਇਓ ਕਿ ਸਿੱਧ ਵਿਸ਼ੇਸ਼ੇ, ਉਸ ਗੁਫਾ ਦੇ ਵਿੱਚ ਇੱਕ ਬਹੁਤ ਵੱਡਾ ਸਿੱਧ ਪੁਰਸ਼ ਤਪੱਸਿਆ ਕਰ ਰਿਹਾ ਸੀ। ਨਮੋ ਕਰੀ ਨਿਜ ਕਾਜ ਸੁਣਾਇਓ, ਹਾਰ ਪਰੇ ਹਮ ਵਿਸ਼ਨ ਨਾ ਪਾਇਓ। ਉਸ ਨੂੰ ਜਾ ਕੇ ਨਮਸਕਾਰ ਕੀਤੀ, ਆਪਣਾ ਸਾਰਾ ਕੰਮ ਦੱਸਿਆ ਕਿ ਸਾਨੂੰ ਹੁਕਮ ਹੋਇਆ, ਇਸ ਕਰਕੇ ਅਸੀਂ ਵਿਸ਼ਨੂੰ ਜੀ ਨੂੰ ਲੱਭਣ ਦੇ ਵਾਸਤੇ ਆਇਆ, ਪਰ ਥੱਕ ਗਏ ਹਾਂ, ਹਾਰ ਗਏ ਹਾਂ, ਹੰਭ ਗਏ ਹਾਂ, ਵਿਸ਼ਨੂੰ ਜੀ ਲੱਭੇ ਨੇ।
ਪ੍ਰਾਣ ਦਾਨ ਦਿਓ ਕਰੋ ਬਤਾਵਨ, ਮਹਾਂਪੁਰਖ ਤੁਮ ਸੁਖੀ ਉਪਜਾਵਨ।
ਉਸ ਸਿੱਧ ਪੁਰਸ਼ ਨੂੰ ਸਾਰਿਆਂ ਨੇ ਅਰਜ ਕੀਤੀ ਹੈ, ਬੇਨਤੀ ਕੀਤੀ ਹੈ ਕਿ ਪ੍ਰਾਣ ਦਾਨ ਦਿਓ ਕਰੋ ਬਤਾਵਨ, ਸਾਡੇ ਪ੍ਰਾਣਾਂ ਦਾ ਦਾਨ ਦਿਓ ਤੇ ਸਾਨੂੰ ਦੱਸ ਦਿਓ ਕਿ ਅਸੀਂ ਕਿੱਥੋਂ ਜਾ ਕੇ ਵਿਸ਼ਨੂੰ ਜੀ ਨੂੰ ਲੱਭੀਏ, ਕਿਉਂਕਿ ਜੇਕਰ ਅਸੀਂ ਖਾਲੀ ਹੱਥੀ ਪਰਤੇ ਤੇ ਜਿਹੜੀ ਦਾਸੀ ਰਾਜ ਕਰ ਰਹੀ ਹੈ ਉਹ ਸਾਨੂੰ ਮਰਵਾ ਦੇਗੀ, ਇਸ ਕਰਕੇ ਅਸੀਂ ਆਪਣੇ ਪ੍ਰਾਣਾਂ ਨੂੰ ਬਚਾਉਣਾ ਚਾਹੁੰਦੇ ਹਾਂ। ਮਹਾਂਪੁਰਖ ਤੁਮ ਸੁਖ ਉਪਜਾਵਣ, ਤੁਸੀਂ ਮਹਾਂਪੁਰਖ ਹੋ, ਤਪਸਵੀ ਹੋ, ਸੁਖਾਂ ਦਾ ਦਾਨ ਦੇਣ ਵਾਲੇ ਹੋ, ਕਿਰਪਾ ਕਰਕੇ ਸਾਨੂੰ ਬਚਣ ਦਾ ਢੰਗ ਦੱਸੋ।
ਸੁਣ ਕੇ ਸਿੱਧ ਸਭ ਬਿਦ ਮਨ ਮਾਨੀ, ਹੱਠ ਕਰ ਰਹੇ ਪ੍ਰਾਣ ਹੋਏ ਹਾਨੀ।
ਸੁਣ ਕੇ ਸਿੱਧ ਨੇ ਉਹਨਾਂ ਦੀ ਗੱਲ ਨੂੰ ਮੰਨਿਆ, ਹੱਠ ਕਰ ਰਹੇ ਪ੍ਰਾਣ ਹੋਏ ਹਾਨੀ। ਉਹਨਾਂ ਨੇ ਬੜਾ ਹੀ ਹੱਠ ਕੀਤਾ, ਬੜੀ ਜ਼ਿੱਦ ਕੀਤੀ ਕਿ ਕਿਰਪਾ ਕਰੋ, ਜੇਕਰ ਖਾਲੀ ਹੱਥੀ ਪਰਤੇ ਤੇ ਫਿਰ ਮਾਰੇ ਜਾਵਾਂਗੇ।
ਦਇਆ ਕਰੀ ਸਿੱਧ ਲੈ ਸਭ ਸੰਗ, ਚੜੇ ਜਾਏ ਗਿਰਨਾਰ ਤੰਗ।
ਉਸ ਸਿੱਧ ਪੁਰਸ਼ ਨੇ ਇਹਨਾਂ ਸਾਰਿਆਂ ਦੇ ਉੱਤੇ ਦਇਆ ਕੀਤੀ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਉਹ ਗਿਰਨਾਰ ਨਾਂ ਦੇ ਪਹਾੜ ਦੇ ਉੱਤੇ ਜਾ ਚੜਿਆ। ਗਿਰਨਾਰ ਪਰਬਤ ਗੁਜਰਾਤ ਕਾਠੀਆਵਾੜ ਦੇ ਵਿੱਚ ਹੈ, ਉਸ ਪਹਾੜ ਦਾ ਨਾਮ ਹੈ। ਉਸ ਪਹਾੜ ਤੇ ਜਾ ਪਹੁੰਚਿਆ ਸਾਰਿਆਂ ਨੂੰ ਨਾਲ ਲੈ ਕੇ।
ਤਿਸ ਮੈਂ ਸਿੱਧ ਰਹਿ ਸਮਦਾਇਆ, ਉੱਚੇ ਚੜੇ ਬਿਲੋਕ ਨਿਕਾਇਆ।
ਜਦੋਂ ਉਸ ਪਹਾੜ ਤੇ ਜਾ ਚੜੇ, ਉਸ ਜਗ੍ਹਾ ਦੇ ਉੱਤੇ ਬਹੁਤੇ ਸਾਰੇ ਸਿੱਧ ਰਹਿੰਦੇ ਸਨ, ਤਪੱਸਿਆ ਕਰਦੇ ਸਨ।
ਉੱਚੇ ਚੜੇ ਬਿਲੋਕ ਨਿਕਾਇਆ,
ਭਾਵ ਕਿ ਉੱਚੀ ਜਗ੍ਹਾ ਦੇ ਉੱਤੇ ਚੜ ਕੇ ਉਹਨਾਂ ਸਾਰਿਆਂ ਨੂੰ ਦੇਖਿਆ।
ਇੱਕ ਜਗ ਰਾਜ ਸਿੱਧ ਤੈ ਪੂਰਾ, ਮਿਲੇ ਜਾਏ ਕਰ ਤਿਸ ਜਸ ਰੂਰਾ।
ਉਹਨਾਂ ਸਾਰਿਆਂ ਸਿੱਧਾਂ ਦੇ ਵਿੱਚੋਂ ਇੱਕ ਸਾਰਿਆਂ ਦਾ ਮੁਖੀਆ ਸੀ, ਜਿਸ ਦਾ ਨਾਮ ਸੀ ਜਗ ਰਾਜ।
मिले जाए कर जिस जस रूरा पाव के ओसे जग राज ना दे सिद्ध नू जाके मिले ने जिदा जस सारे दे विच बहुत ज्यादा सी। सकल प्रसंग सुनावण कीन जिस बिद राज त्रिया ने लीन ओस जग राज ना दे सिद्ध नू इना सारे मंत्री आदिका ने सारा प्रसंग सुनाया के जिस तरीके दे नाल औरत ने राज दी प्राप्ति कीती सी। बाणे ओ चह नर हुक्म बखाना पकरो या न बिशन सुजाना उस नू सारा प्रसंग सुनाया के काफी समा पहला साडे राजे ने एक शिकारी नू कैद कीता ते जदों दरबार दे विच एक महीने तो बाद राजे ने सद्या ते ओ पुरख नहीं सी ओ औरत सी उन्हें ये आख्या राजे नू के तू पापी है तेरे घर दा अन्न जल ग्रहण करके मेरा मनुखा स्वरूप बदल के औरत दे विच तब्दील हो गया। दासी ने साडे राजे नू आख्या के मेनू फिर तो पुरख बना जेकर पुरख नहीं बनावेगा ते मैं इत्थे ही तेरे कोल प्राणा दा नाश कर देवांगी। कहिंदे ने इस तों बाद राजा जंगल दे विच गया ते उसे ही शिकारी नू अपना गुरु बना के लाया आण के राज गद्दी दे उत्ते बिठा दिता। कहिंदे ने उस तों बाद उसे ही शिकारी राजे ने उसे औरत नू दासी नू राज गद्दी दे दित्ती ते कहिंदा इहदे हुक्म दे विच चलो ते कहिंदे ने दासी चाहुंदी है पुरख बनना औरत है इस करके असी विष्णु जी नू लभण दे वास्ते आए आ क्योंकि विष्णु भगवान ऐसे ने जेडे के मनुख दे शरीर दे विच तब्दीली कर सकदे ने। पाप के ओ जिहड़ी दासी है ओ चाहुंदी है कि मैं पुरख बना ते सानू उन्हें हुक्म करके भेजा इस करके असी विष्णु जी नू लभदे फिरदे आ। बणियो चह नर हुक्म बखाना पकरो जाए विष्णु सुजाना ओ पुरख बनना चाहुंदी है उन्हें हुक्म कीता सारिआं नू के जाओ विष्णु सुजान जी नू फड़ के लियो। इस कर लोक हजारों फिरे नहीं बिशन को कतहू तरे उस सिद्ध पुरुष नू कहिंदे ने के हजारां दी गिनती दे विच असी सारे दे सारे बहुती जगह दे उत्ते फिरे हां पर किसे भी जगह दे उत्तों सानू विष्णु जी दी प्राप्ति नहीं हुई। सुन जग राज सिद्ध बर दीना तुमरो निपनर होए ले हो चीना उन्हां दीआं गल्लां नू सुन के जिहड़ा जग राज सिद्ध सी ओ बोलिया कहिंदा कि इस तरह विष्णु जी कदे किसे नू नहीं लभदे कहिंदा तुहानू विष्णु जी नू लभण दी लोड़ नहीं पवेगी कहिंदा कि मैं सिद्ध हां मैं वरदान देंदा हां तुमरो निरप नर होए लेहो चीना पाव के तुहाडा जिहड़ा राजा है पाव के जिहड़ी तुहाडी दासी राज कर रही है ओ मनुख बन जाएगी ए मेरा वरदान। पुण मंत्री कह बिशन ज चाहे तो हम कहा कहें तिस पाहे मुख मंत्री ने अर्ज की कि जेकर उन्हें फिर भी आख्या कि मैं ते तुहानू आख्या सी विष्णु जी नू लभ के लियाउणा है ते फिर असीं की जवाब देंगे। इम सुन सिद्ध साथ तब होए बिक्रम निकट गए सब कोए इस तों बाद जग राज सिद्ध उठया ते सारिआं नू ना लैके उस जंगल दे विच पहुंचया जिथे के राजा विक्रमाजीत तप कर रहा सी। तिस को लेकर संग सिधारे सगले पहुंचे पुरी मजारे राजा विक्रमाजीत नू लैके फिर सारे दे सारे राजे दी राजधानी दे विच जा पहुंचे। दासी त्रिया पुरख कर दयो सर्व राज पर विक्रम कियो उस जग राज ना दे सिद्ध ने अपने वरदान दे नाल उस दासी दे शरीर नू बदलिया उन्नू पुरख बना दिता ते राजे विक्रमाजीत नू राज गद्दी दे उत्ते दोबारा बिठा दिता। बौर मछिंदर गोरखनाथ आवत पए मेल कर साथ सतगुरु जी कहिंदे ने केस तों बाद वड्डे वड्डे जिहड़े गोरखनाथ वर्गे सिद्ध सन जिहड़े मच्छिंद्र नाथ वर्गे सन ओह वी सारे दे सारे आण के मिले। मिल कर राजा राज बिठायो सो दासी मंत्री ठहरायो ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਨੇ ਮਿਲ ਕੇ ਰਾਜੇ ਬਿਕਰਮਾਜੀਤ ਨੂੰ ਰਾਜ ਗੱਦੀ ਦੇ ਉੱਤੇ ਬਿਠਾਇਆ ਤੇ ਉਹ ਜਿਹੜੀ ਦਾਸੀ ਸੀ ਜਿਹੜੀ ਕਿ ਹੁਣ ਪੁਰਖ ਬਣ ਗਈ ਸੀ ਉਹਨੂੰ ਰਾਜੇ ਦਾ ਮੰਤਰੀ ਬਣਾਇਆ ਗਿਆ। ਕਾਹੇ ਉਹ ਮਨੁੱਖ ਦੇਹ ਹੈ ਵਿਸ਼ਨੂੰ ਤੁਰਤ ਦਇਆ ਕੋ ਫਲ ਦਿਆ ਤਿਸ ਨੂੰ। ਭਾਵ ਕੇ ਆਖਿਆ ਗਿਆ ਕਿ ਮਨੁੱਖਾ ਦੇਹੀ ਹੀ ਵਿਸ਼ਨੂੰ ਹੈ, ਤੁਰਤ ਦਇਆ ਕੋ ਫਲ ਦਿਆ ਤਿਸ ਨੂੰ। ਭਾਵ ਕੇ ਤੁਰਤ ਹੀ ਜਿਹੜਾ ਦਇਆ ਦਾ ਫਲ ਸੀ ਉਸ ਦਾਸੀ ਨੂੰ ਮਿਲਿਆ। ਜੁਗ ਕੋ ਧਰਮ ਇਹੀ ਦਿਖਰਾਇਓ ਗੁਰੂ ਪਾਰ ਦੀਨ ਪਠਹਿਰਾਇਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਲਯੁਗ ਦਾ ਇਹ ਧਰਮ ਦਿਖਾਇਆ ਗੁਰੂ ਪਾਰ ਦੀ ਨਿਰਪ ਠਹਿਰਾਇਓ ਕਿ ਜਿਹੜਾ ਪਾਰ ਦੀ ਸੀ ਜਿਹੜਾ ਸ਼ਿਕਾਰੀ ਸੀ ਉਹ ਰਾਜੇ ਦਾ ਗੁਰੂ ਬਣਿਆ। ਸਾਗਰੇ ਪਾਪ ਕੱਟੇ ਤਿਸ ਕੇਰੇ ਯਾ ਤੇ ਸੁਖੋ ਸੁਣੋ ਪਲੇਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਪ੍ਰੇਮੀਓ ਸਿੱਖੋ ਸੁਣੋ, ਸਗਰੇ ਪਾਪ ਕੱਟੇ ਤੇ ਸਕੇਰੇ, ਉਸ ਸ਼ਿਕਾਰੀ ਦੇ ਸਾਰੇ ਪਾਪ ਕੱਟੇ ਗਏ। ਨਾਮ ਪ੍ਰਤਾਪ ਭਲੇ ਪਿਖ ਲਾਇਓ ਰਾਜਾ ਗੁਰੂ ਪਾਰ ਦੀ ਪਾਇਓ। ਦੇਖੋ ਕਿ ਨਾਮ ਦੇ ਪ੍ਰਤਾਪ ਦੇ ਨਾਲ ਜਿਹੜਾ ਸ਼ਿਕਾਰੀ ਸੀ ਉਹ ਰਾਜੇ ਦਾ ਗੁਰੂ ਬਣਿਆ। ਦਾਸੀ ਦੇਹ ਪੁਰਖ ਵਹਿ ਗਇਓ ਬਹੁਰ ਨਿਪਤ ਮੰਤਰੀ ਠਹਿਰਾਇਓ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੂਸਰੇ ਪਾਸੇ ਦਇਆ ਦਾ ਦਾਸੀ ਨੂੰ ਇੰਨਾ ਵੱਡਾ ਫਲ ਮਿਲਿਆ, ਇੱਕ ਤੇ ਉਹਦੀ ਦੇਹੀ ਮਨੁੱਖ ਦੀ ਦੇਹੀ ਬਣ ਗਈ ਤੇ ਦੂਸਰੇ ਪਾਸੇ ਉਹ ਮਨੁੱਖ ਬਣ ਕੇ ਰਾਜੇ ਦੇ ਮੰਤਰੀ ਹੋਈ। ਪਾਇਓ ਦਇਆ ਕੋ ਫਲ ਤਤਕਾਲ ਕਰੀ ਕਹਾਂ ਤੇ ਕਹਾਂ ਵਿਸਾਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖੋ ਦਇਆ ਦਾ ਫਲ ਤਤਕਾਲ ਕਿਸ ਤਰੀਕੇ ਦੇ ਨਾਲ ਮਿਲਿਆ, ਕਰੀ ਕਹਾਂ ਤੇ ਕਹਾਂ ਵਿਸਾਲਾ, ਭਾਵ ਕੇ ਕੀ ਤੋਂ ਕੀ ਕਰਕੇ ਦਇਆ ਨੇ ਦਿਖਾ ਦਿੱਤਾ। ਮਹੀ ਪਾਲਕ ਪਰਮਾਰਥ ਕੀਨਾ ਗਣ ਸਿੱਧਣ ਕੋ ਦਰਸ਼ਨ ਲੀਨਾ। ਇਸ ਤੋਂ ਇਲਾਵਾ ਰਾਜੇ ਨੇ ਜੰਗਲ ਦੇ ਵਿੱਚ ਜਾ ਕੇ ਤਪ ਕਰਨ ਰੂਪੀ ਪਰਮਾਰਥ ਕੀਤਾ ਤੇ ਉਹਨੂੰ ਬਹੁਤ ਵੱਡੇ ਵੱਡੇ ਸਿੱਧਾਂ ਦਾ ਦਰਸ਼ਨ ਵੀ ਨਸੀਬ ਹੋਇਆ। ਅੰਤ ਸਮੇਂ ਤਨ ਤਿਆਗ ਸਿਧਾਰੇ ਬਸੇ ਬਿਸ਼ਨਪੁਰ ਮੈਂ ਪੁਨ ਸਾਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਖੀਰ ਦੇ ਵੇਲੇ ਇਹ ਸਾਰੇ ਦੇ ਸਾਰੇ ਸਰੀਰਾਂ ਨੂੰ ਤਿਆਗ ਕੇ ਗਏ ਨੇ, ਬਸੇ ਬਿਸ਼ਨਪੁਰ ਮੈਂ ਪੁਣ ਸਾਰੇ ਤੇ ਵਿਸ਼ਨੂੰ ਜੀ ਦੀ ਪੁਰੀ ਦੇ ਵਿੱਚ ਸਾਰੇ ਦੇ ਸਾਰੇ ਜਾ ਕੇ ਵਸੇ। ਇਮ ਕਲ ਯੁਗ ਕੋ ਤਨ ਬਖਾਨਾ ਫਲ ਸਭ ਯੁਗ ਤੇ ਦੇਤ ਮਹਾਨਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਜਿਹੜਾ ਕਲਯੁਗ ਦਾ ਸਮਾਂ ਹੈ ਇਹ ਸਾਰਿਆਂ ਤੋਂ ਵੱਡਾ ਧਨਤਾ ਦੇ ਯੋਗ ਹੈ, ਫਲ ਸਭ ਯੁਗ ਤੇ ਦੇਤ ਮਹਾਨਾ, ਸਾਰਿਆਂ ਦੂਜਿਆਂ ਯੁਗਾਂ ਦੇ ਨਾਲੋਂ ਜਿਹੜਾ ਕਲਯੁਗ ਹੈ ਨਾ ਉਹ ਵਧੇਰੇ ਫਲਾਂ ਦਾ ਦਾਨ ਦੇਣ ਵਾਲਾ ਹੈ। ਧਨ ਇਹ ਕਲਯੁਗ ਯੁਗ ਖਰਾ ਕਰਨੀ ਥੋਰੀ ਹੋਏ ਔਰ ਜੁਗਨ ਤੇ ਅਤ ਪਲੋ ਪਾਰੀ ਉਤਾਰੇ ਸੋਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਧਨ ਹੈ ਕਲਯੁਗ ਦਾ ਯੁਗ ਜਿਹੜਾ ਕਿ ਸਾਰਿਆਂ ਤੋਂ ਵਧੀਆ, ਕਰਨੀ ਥੋੜੀ ਹੋਏ, ਭਾਵ ਕੇ ਜਿਹੜੇ ਕਰਮ ਨੇ ਜਿਹੜੀ ਕਰਨੀ ਹੈ ਕਲਯੁਗ ਦੇ ਵਿੱਚ ਥੋੜੀ ਹੁੰਦੀ ਹੈ ਪਰ ਫਲ ਸਾਰਿਆਂ ਤੋਂ ਜ਼ਿਆਦਾ ਹੁੰਦਾ। ਔਰ ਜੁਗਣ ਤੇ ਅਤ ਪਲੋ ਪਾਰ ਉਤਾਰੇ ਸੋਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਬਾਕੀ ਦੇ ਤਿੰਨਾਂ ਯੁਗਾਂ ਦੇ ਨਾਲੋਂ, ਭਾਵ ਕੇ ਸਤਯੁਗ ਦੇ ਨਾਲੋਂ, ਤ੍ਰੇਤੇ ਦੇ ਨਾਲੋਂ ਤੇ ਦੁਆਪਰ ਦੇ ਨਾਲੋਂ ਇਹ ਜਿਹੜਾ ਕਲਯੁਗ ਹੈ ਸਾਰਿਆਂ ਤੋਂ ਵੱਡਾ ਫਲਦਾਇਕ ਹੈ ਤੇ ਪਾਰ ਉਤਾਰਾ ਦੇਣ ਵਾਲਾ ਹੈ। ਕਲਯੁਗ ਦੇ ਸਮੇਂ ਦੇ ਵਿੱਚ ਭਾਵੇਂ ਥੋੜੀ ਕਰਨੀ ਕੀਤੀ ਜਾਵੇ ਪਰ ਫਲ ਉਹਦਾ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇੱਕ ਕਥਾ ਆਉਂਦੀ ਹੈ ਕਿ ਜਦੋਂ ਭਗਵਾਨ ਜੀ ਅਲੋਪ ਹੋ ਗਏ ਤੇ ਗੋਪੀਆਂ ਨੇ ਬਹੁਤ ਜ਼ਿਆਦਾ ਵਿਰਲਾਪ ਕੀਤਾ ਕਿ ਕਿਰਪਾ ਕਰਕੇ ਦਰਸ਼ਨ ਦਿਓ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਉਹਨਾਂ ਨੂੰ ਪਤਾ ਸੀ ਕਿ ਭਗਵਾਨ ਭਗਤਾਂ ਤੇ ਬੜਾ ਪ੍ਰਸੰਨ ਹੁੰਦਾ ਹੈ, ਭਗਤਾਂ ਦੇ ਕਰਕੇ ਉਹ ਦਰਸ਼ਨ ਦੇ ਦੇਵੇਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਨੇ ਫਿਰ ਵਾਸਤਾ ਪਾਇਆ ਭਗਤਾਂ ਦਾ ਨਾਂ ਲੈ ਕੇ ਕਿ ਹੇ ਭਗਵਾਨ ਤੈਨੂੰ ਸਤਿਯੁਗ ਦੇ ਭਗਤਾਂ ਦਾ ਵਾਸਤਾ ਹੈ, ਦਰਸ਼ਨ ਦੇ। ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਦਰਸ਼ਨ ਨਾ ਹੋਇਆ। ਫਿਰ ਉਹਨਾਂ ਨੇ ਆਖਿਆ ਕਿ ਹੇ ਭਗਵਾਨ ਜੀ ਤੁਹਾਨੂੰ ਤ੍ਰੇਤੇ ਯੁਗ ਦੇ ਭਗਤਾਂ ਦਾ ਵਾਸਤਾ ਹੈ, ਕਿਰਪਾ ਕਰਕੇ ਦਰਸ਼ਨ ਦਿਓ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਫਿਰ ਵੀ ਭਗਵਾਨ ਪ੍ਰਗਟ ਨਾ ਹੋਏ। ਫਿਰ ਉਹਨਾਂ ਸਾਰਿਆਂ ਨੇ ਮਿਲ ਕੇ ਆਖਿਆ ਹੇ ਭਗਵਾਨ ਜੀ ਤੁਹਾਨੂੰ ਦੁਆਪਰ ਦੇ ਭਗਤਾਂ ਦਾ ਵਾਸਤਾ ਹੈ, ਕਿਰਪਾ ਕਰਕੇ ਜ਼ਰੂਰ ਹੀ ਦਰਸ਼ਨ ਦਿਓ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਕਿ ਫਿਰ ਵੀ ਭਗਵਾਨ ਨਾ ਆਏ, ਨਾ ਦਰਸ਼ਨ ਦਿੱਤਾ, ਨਾ ਪ੍ਰਗਟ ਹੋਏ। ਆਖਿਰਕਾਰ ਉਹਨਾਂ ਸਾਰਿਆਂ ਨੇ ਫਿਰ ਮਿਲ ਕੇ ਆਖਿਆ ਕਿ ਹੇ ਭਗਵਾਨ ਜੀ ਤੁਹਾਨੂੰ ਕਲਯੁਗ ਦੇ ਭਗਤਾਂ ਦਾ ਵਾਸਤਾ ਹੈ, ਦਰਸ਼ਨ ਦਿਓ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਤੱਖ ਹੋ ਕੇ ਭਗਵਾਨ ਜੀ ਨੇ ਸਾਰਿਆਂ ਨੂੰ ਦਰਸ਼ਨ ਦਿੱਤਾ। ਜਦੋਂ ਦਰਸ਼ਨ ਦਿੱਤਾ ਤੇ ਸਾਰੀਆਂ ਬਹੁਤ ਹੈਰਾਨ ਹੋਈਆਂ, ਇਹ ਕੀ ਗੱਲ ਹੋਈ ਕਿ ਵੱਡੇ ਵੱਡੇ ਯੁੱਗਾਂ ਦੇ ਭਗਤਾਂ ਦਾ ਵਾਸਤਾ ਪਾਇਆ ਗਿਆ, ਭਗਵਾਨ ਜੀ ਤੁਸੀਂ ਪ੍ਰਗਟ ਨਾ ਹੋਏ। ਅਸੀਂ ਸਤਿਯੁਗ ਦੇ ਭਗਤਾਂ ਦਾ ਵਾਸਤਾ ਪਾਇਆ, ਨਾ ਆਏ। ਤ੍ਰੇਤੇ ਦੇ ਭਗਤਾਂ ਦਾ ਵਾਸਤਾ ਪਾਇਆ, ਤਾਂ ਵੀ ਨਾ ਆਏ। ਜੇਕਰ ਦੁਆਪਰ ਦੇ ਭਗਤਾਂ ਦਾ ਵਾਸਤਾ ਪਾਇਆ, ਭਗਵਾਨ ਜੀ ਤੁਸੀਂ ਤਾਂ ਵੀ ਨਾ ਆਏ, ਨਾ ਪ੍ਰਗਟ ਹੋਏ। ਤੇ ਜਦੋਂ ਹੀ ਅਸੀਂ ਕਲਯੁਗ ਦੇ ਭਗਤਾਂ ਦਾ ਵਾਸਤਾ ਪਾਇਆ ਤੇ ਤੁਸੀਂ ਤਤਸ਼ਨ ਪ੍ਰਗਟ ਹੋ ਗਏ ਹੋ, ਗੱਲ ਕੀ ਹੈ? ਉਸ ਵੇਲੇ ਭਗਵਾਨ ਨੇ ਆਖਿਆ ਕਿ ਉਹਨਾਂ ਯੁੱਗਾਂ ਦੇ ਵਿੱਚ ਭਗਤੀ ਕਰਨੀ ਕੋਈ ਔਖੀ ਨਹੀਂ ਸੀ, ਜਿਹੜਾ ਕਲਯੁਗ ਦੇ ਵਿੱਚ ਭਗਤੀ ਕਰਦਾ ਉਹ ਸਾਰਿਆਂ ਤੋਂ ਵੱਡੀ ਗੱਲ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਬਚਨ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਜਦੋਂ ਸਰਦੀ ਵੱਧ ਰਹੀ ਹੋਵੇ ਉਦੋਂ ਤੇ ਹਰ ਇੱਕ ਦੇ ਹਿਰਦੇ ਦੇ ਵਿੱਚ ਠੰਡ ਹੁੰਦੀ ਹੈ, ਪਰ ਅੱਗ ਬਲਦੀ ਦੇ ਵਿੱਚ ਵੀ ਜਿਹੜਾ ਠੰਡਾ ਰਹਿ ਸਵਾਦ ਤਾਂ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਬਲਦੀ ਹੋਈ ਅੱਗ ਦੇ ਵਿੱਚ ਜੇਕਰ ਬਰਫ਼ ਦਾ ਗੋਲਾ ਰੱਖ ਦਿੱਤਾ ਜਾਵੇ, ਢੇਲਾ ਰੱਖ ਦਿੱਤਾ ਜਾਵੇ, ਜੇ ਤਾਂ ਵੀ ਨਾ ਪਗਰੇ ਤੇ ਫਿਰ ਸਵਾਦ ਦੀ ਗੱਲ ਹੈ। ਭਾਵ ਕਿ ਪਹਿਲਿਆਂ ਯੁੱਗਾਂ ਦੇ ਵਿੱਚ ਮਨ ਹੀ ਬੜੇ ਵਧੀਆ ਸਨ, ਇਸ ਕਰਕੇ ਭਗਤੀ ਕਰਨੀ ਕੋਈ ਔਖੀ ਨਹੀਂ ਸੀ, ਪਰ ਕਲਯੁਗ ਦੇ ਵਿੱਚ ਜਿਹੜੇ ਭਗਤੀ ਕਰਦੇ ਨੇ ਉਹ ਬਹੁਤ ਵੱਡੀ ਮਹਾਨ ਗੱਲ ਹੈ। ਇਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ। ਇਸ ਕਰਕੇ ਅਸੀਂ ਸਾਰੇ ਬਹੁਤ ਵੱਡੇ ਕਿਰਪਾ ਦੇ ਪਾਤਰ ਹਾਂ ਸਤਿਗੁਰਾਂ ਦੇ, ਕਿ ਅਸੀਂ ਸਤਿਗੁਰਾਂ ਦੇ ਚਰਨੀ ਲੱਗੇ ਹੋਏ ਹਾਂ। ਇਸ ਤੋਂ ਇਲਾਵਾ ਸਤਿਗੁਰਾਂ ਨੇ ਸਾਨੂੰ ਇਸ ਮਾਰਗ ਦੇ ਧਾਰਨੀ ਬਣਾਇਆ ਹੈ। ਇਸ ਕਰਕੇ ਕਦੇ ਵੀ ਸਾਨੂੰ ਹੱਠ ਨੂੰ ਛੱਡਣਾ ਨਹੀਂ ਚਾਹੀਦਾ ਕਿ ਕਲਯੁਗ ਤੇ ਬਹੁਤ ਮਾੜਾ ਹੈ। ਕਈ ਲੋਕ ਇਹ ਸਮਝਦੇ ਨੇ ਕਲਯੁਗ ਦੇ ਵਿੱਚ ਤੇ ਐਸਾ ਕੁਝ ਹੋ ਹੀ ਨਹੀਂ ਸਕਦਾ, ਇਹ ਬੜਾ ਮਾੜਾ ਯੁੱਗ ਹੈ। ਪਰ ਜੇਕਰ ਡੂੰਘੇ ਵਿਚਾਰ ਦੇ ਨਾਲ ਸੋਚਿਆ ਜਾਵੇ ਤੇ ਕਲਯੁਗ ਤੋਂ ਜ਼ਿਆਦਾ ਵਧੀਆ ਸਮਾਂ ਹੋਰ ਕਿਸੇ ਵੀ ਯੁੱਗ ਦਾ ਨਹੀਂ। ਇਸ ਤੋਂ ਇਲਾਵਾ ਇਤਿਹਾਸਾਂ ਦੇ ਵਿੱਚ ਐਸਾ ਵੀ ਕਥਨ ਆਉਂਦਾ ਹੈ ਕਿ ਜਦੋਂ ਕੋਈ ਪਾਪ ਕਰ ਲੈਂਦਾ ਸੀ ਸਤਯੁਗ ਦੇ ਵਿੱਚ ਤੇ ਪੂਰੇ ਦੇ ਪੂਰੇ ਦੇਸ਼ ਨੂੰ ਉਹਦਾ ਦੰਡ ਮਿਲਦਾ ਸੀ। ਕਿੱਥੋਂ ਦਾ ਨਿਆਂ ਹੈ? ਪਾਪ ਇੱਕ ਆਦਮੀ ਕਰੇ ਤੇ ਪੂਰੇ ਦੇ ਪੂਰੇ ਦੇਸ਼ ਨੂੰ ਦੰਡ ਮਿਲਦਾ ਸੀ, ਇਹ ਸਤਯੁਗ ਦਾ ਸਮਾਂ ਸੀ। ਇਸ ਤੋਂ ਬਾਅਦ ਤ੍ਰੇਤੇ ਯੁੱਗ ਦੇ ਵਿੱਚ ਜੇਕਰ ਕੋਈ ਇੱਕ ਆਦਮੀ ਪਾਪ ਕਰਦਾ ਸੀ ਤੇ ਪੂਰੇ ਦੇ ਪੂਰੇ ਪਿੰਡ ਨੂੰ ਸਜ਼ਾ ਦਿੱਤੀ ਜਾਂਦੀ ਸੀ। ਪਾਪ ਕਰੇ ਇੱਕ ਆਦਮੀ ਪੂਰੇ ਪਿੰਡ ਨੂੰ ਪੀੜਿਆ ਜਾਂਦਾ ਸੀ। ਇਸੇ ਤਰੀਕੇ ਦੇ ਨਾਲ ਅੱਗੇ ਦੁਆਪਰ ਯੁੱਗ ਆ ਗਿਆ, ਆਦਮੀ ਇੱਕ ਪਾਪ ਕਰੇ ਤੇ ਉਹਦਾ ਪੂਰਾ ਜਿਹੜਾ ਪਰਿਵਾਰ ਹੈ ਉਹ ਦੰਡ ਦਾ ਹੱਕਦਾਰ ਬਣਦਾ ਸੀ, ਪੂਰੇ ਪਰਿਵਾਰ ਨੂੰ ਦੰਡ ਦਿੱਤਾ ਜਾਂਦਾ ਸੀ ਜੇਕਰ ਇੱਕ ਆਦਮੀ ਪਾਪ ਕਰਦਾ। ਤੇ ਦੇਖੋ ਕਲਯੁਗ ਦਾ ਸਮਾਂ ਕਿੰਨਾ ਵਧੀਆ, ਜੇਕਰ ਕੋਈ ਇੱਕ ਆਦਮੀ ਪਾਪ ਕਰਦਾ ਸਿਰਫ ਉਸੇ ਨੂੰ ਫੜਿਆ ਜਾਂਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਵੀ ਇਹ ਬਚਨ ਆਉਂਦਾ ਹੈ ਕਿ ਜੇਕਰ ਇੱਕ ਆਦਮੀ ਘਰ ਦਾ ਕੋਈ ਕਤਲ ਕਰਦਾ, ਜੇਕਰ ਦੁਨਿਆਵੀ ਰੂਪ ਦੇ ਵਿੱਚ ਵੀ ਦੇਖਿਆ ਜਾਵੇ, ਉਸੇ ਨੂੰ ਪੁਲਿਸ ਫੜ ਕੇ ਲੈ ਕੇ ਜਾਂਦੀ ਹੈ, ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਫਾਂਸੀ ਦੇਣ, ਕੈਦ ਕਰਨ, ਕੁਝ ਵੀ ਕਰਨ, ਬਾਕੀ ਦੇ ਨੂੰ ਕੋਈ ਨਹੀਂ। ਇਸੇ ਤਰ੍ਹਾਂ ਜਿਹੜਾ ਪਾਪ ਦਾ ਫਲ ਹੈ ਦਰਗਾਹ ਦੇ ਵਿੱਚ ਉਹ ਵੀ ਉਸੇ ਨੂੰ ਦਿੱਤਾ ਜਾਂਦਾ, ਉਹਦੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਨਹੀਂ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਬਚਨ ਕੀਤਾ ਕਿ ਕਲਯੁਗ ਦਾ ਜਿਹੜਾ ਸਮਾਂ ਹੈ ਇਹ ਸਾਰਿਆਂ ਤੋਂ ਬਹੁਤ ਵਧੀਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਬਾਕੀ ਯੁੱਗਾਂ ਦੇ ਨਾਲੋਂ ਇਹਦੇ ਵਿੱਚ ਕਰਨੀ ਭਾਵੇਂ ਥੋੜੀ ਵੀ ਕੀਤੀ ਜਾਵੇ, ਪਰ ਕਰਨੀ ਦਾ ਜਿਹੜਾ ਫਲ ਹੈ ਉਹ ਵੱਡੇ ਤੋਂ ਵੱਡਾ ਮਿਲਦਾ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ ਤੇ ਤੀਸਰੇ ਪਾਸੇ ਇਹ ਪ੍ਰਸੰਗ ਦੀ ਵੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨਵੇਂ ਅਧਿਆਇ ਦੇ ਨਾਲ ਜਿਸ ਤਰ੍ਹਾਂ ਅੱਗੇ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ हे पूरन हे सर्ब मैं दुख पंजन गुण तास। हे संगी हे निरंकार हे निर्गुण सब टेक। हे गोविंद हे गुण निदान जाके सदा विवेक। हे अपरंपर हर हरे है पी होवन हार। हे संता के सदा संग ने धाराया धार। हे ठाकुर हो दास रो मैं निर्गुण गुण नहीं कोय। नानक दीजे नाम दान राखो ही है परोय। जाही कुल ते प्रगट होय ताही कुल को नाम। पुन द्वादस गुरिंड को मेरी है परनाम। एक ओंकार वाहिगुरु जी के फतेह श्री भगवती जी सहाय पातशाही बारहवीं। प्रथम भगवती सिमर कै गुरु नानक लई ते आए। फिर अंगद गुर ते अमरदास रामदास हुई सहाय। अर्जन हर गोविंद नो सिमरो श्री हर आए। श्री हर कृष्ण ते आईया जिस जिठे सब दुख जाए। तेग बहादुर सिमरिया करनौने दावै ताए। दसवें पातशाह श्री गुरु गोविंद सिंह जी सब थाई हुए जी सहाय। सतगुरु बालक सिंह जी सिमरिया जिन्हां ने धर्म दा मार्ग दिया बताए। अकाल पुरख श्री सतगुरु राम सिंह जी जिन जम तो लिया छुड़ाए। ज्योत का जामा श्री सतगुरु हरि सिंह जी सिमरिया जिन्हां ने टुटी लई मिलाए। वड्डे प्रताप वाले श्री सतगुरु प्रताप सिंह जी सिमरिया जिन्हां ने कलयुग विच सुच सोह ते नाम बाणी दा प्रवाह दिता चलाए। सर्व कला समरथ श्री सतगुरु जगजीत सिंह जी सिमरिया जिन्हां दी महिमा कही ना जाए। हाजरा हजूर पहरे दे मालिक श्री सतगुरु उदय सिंह जी सब थाई होना जी सहाय। गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे। हे सच्चे पातशाह जी असें सदा ही भुलण हारा सदा ही बख्शिंद पिता हो। दरों करों सिखी सिदक बख्शो बेमुख होके ना मरिये। पातशाह जी धरती ते धर्म वरताओ महामलेश दा नाश करो अपने संत खालसे दा प्रकाश करो। गौ गरीब दे कष्ट नूं दूर करो कुल सृष्टि आप जी दा पवित्र नाम जपे। किसे नूं दुख होवे ना श्री सतगुरु राम सिंह सच्चे पातशाह जी। साडी प्रार्थना है आप जी दे चरणा विच गरीब नवाज साडा धर्म बणिया रहे। सतगुरु राम सिंह सच्चे पातशाह जी आप जी दी प्यारी साध संगत ने एकत्र हो के आप जी दे पवित्र नाम दा सिमरन कीता है। आप जी दे दर्शना दे निमित दर्शना दी दात बख्शो। सतगुरु सच्चे पातशाह जी आप जी दे पावन पवित्र इतिहास दी कथा हुई है। जो पढ़िया है सुनिया है साडिया मना ते वसाउणा जुगां पर्यंत इसे तरह आप जी दा जस गायन करदे रहिए। सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है। आप जी दे दर्शना दे निमित दर्शना दी दात बख्शो। नाम दा रस बख्शो। मन बिरतियां नूं एकाग्रता बख्शो। ना विसरो ना विसारो रख लो बख्श लो दियो दीदार। श्री सतगुरु राम सिंह जी नाम चढ़दी कला आप जी दे पाणे सरबत दा भला।